उधर जाके भी चेक कर लो। सतनाम करता पुरुष निरपौ निर्वैर काल मूर्त अजूनी सहभंग प्रसाद जप आद सच है पी सच नानक होशी पी सच एक ओंकार सतगुर प्रसाद श्री वाहिगुरु जी की फतेह जाप श्रीमुखवाद पातशाही छपे संत प्रसाद चक्र चिह निर्बन जात पात निहंजय रूप रंग रेख पे को कैन सुगत के अचल मूर्ति अन पाप प्रकाश मित्तोज कह जय कोट इंद्र इंद्रान सहे साहान गण जय तिर पवन महीप सुंदर असुर नेत नेत मंत्रण कहत वह सर्व नाम कथय कवन कर्म नाम वर्ण सिमत त्रिपवन महीप सुर नर असुर नेत नेत मंत्रण कहत वह सर्व नाम कथय कवन कर्म नाम वर्ण सिमत छत्र चक्रवर्ती छत्र चक्र पुगते सुगम सर्वदा सर्व जूते भुकालं प्रणाशी दयालं स्वरूपे सदा युंग संगे अपंगं गुरुते चतुर चक्रवर्ती चतुर चक्र पूते शुभम सर्वदा सर्व जुते भुकालं प्रणाशी दयालं स्वरूपे सदा युंग संगे अपंगं गुरुते ज्योत रूप हरे आप गुरु नानक कहायो तात अंगद तत् सुन तत् मिलायो अंगद कृपा तुहार अमर सतगुर थिर कियो अमरदास अमृत शत्रुगुर ब्रह्म दियो रामदास दर्शन परस पै मथुरा अमृत बैन मूर्त पंच प्रमाण पुरख गुरु अर्जुन भिखो नैन कर समुद्र भैरु प्रगट हर नाम उदाहरण बसै संत हृदय दुख दरिद्र निवारण निर्मिल पेख अपारता स्पिन अगर न कोई मन बच जिन जान्यो पैवते समसर सोई तरन गगन नव खंड में ज्योत सैर पी रहो पार पन मथुरा कश भेद नहीं गुरु अर्जुन पर तक हर तरन गगन नवखंड में ज्योत सैरूपी रहो पार पन मथुरा कष्ट भेद नहीं गुरु अर्जुन पर तक हर सो कौटल गुरु सेवी है एन सह सुभाए दर्शन पर सह गुरु के जन्म मरण दुख जाए हो वह शिवत कसम दीन उर्सों पुरसों चटी है डिठे सच्चे पातशाह मन जन जन दी कटिए सज्जन सच्चा पातशाह सिर सहन साह इस पास बैठे सोहिए सबना लावे साह सज्जन सच्चा पातशाह सिर सहन साह इस पास बैठे सोहिए सबना लावे साह।
वाहिगुरु साहब जीओ तनासरी महला पहला शांत एक ओंकार सतगुरु प्रसाद तीर्थ नावन जाओ तीर्थ नाम है तीर्थ शब्द विचार अंतर ज्ञान है तीर्थ नावन जाओ तीर्थ नाम है तीर्थ शब्द विचार अंतर ज्ञान है गुरु ज्ञान साचा थान तीर्थ दस पुरब सदा सहारा हाउ नाम हर का सदो सदा जाचो देहो प्रभ धरनी तरा संसार रोगी नाम दारू मैल लागे सच बिना गुरुवाक निर्मल सदा चानन नित साज तीर्थ मज्जना साजन लग मैं क्या मन तुरिया गुण है हार बनोए किस को रोइया विचार मारा है तरा तारा उल्ट जोर ना आवे आप परसों परम त्यानी साच साचे भावे आनंद आनंदन हरख साचा दुख के लुभ पर हरे सच नाम पाया गुरु दिखाया मैल नाही सच मदे संगत मीत मिलाप पूरा रावण गावा रावण हार शब्द सुहावन साहे साचे मन सतगुर पुन दान दया मदे तेर संग पावै सहज नावै बेड़ी का संग सत सते आराधे
वाहिगुरु जी का खालसा वाहिगुरु जी की फतेह। परम सत्कार योग गुरु खालसा साध संग जी हो अज सतगुरु अर्जन साहब महाराज जी की शहादत का परम महान वैरागमयी ते शांत रस पूरित शहीदी दिहाड़ा है। युवाओं वाहिगुरु परमेश्वर ने साडे कलयुग जीवन के उधार वास्ते आप गुरु नानक साहब हो के फिर अगे किस तरह गुरु की शरण में रहना चाहिए है तो सेवा कभी करनी चाहिए है ਕੋਈ ਸਿੱਖਿਆ ਦੇਣ ਵਾਸਤੇ ਆਪ ਹੀ ਸੇਵਕ ਰੂਪ ਹੋ ਕੇ ਸਾਡੇ ਤਾਂ ਇਹ ਦੱਸ ਦਿੱਤਾ ਕਿ ਇਸ ਤਰ੍ਹਾਂ ਜਿਹੜਾ ਕੋਈ ਸੇਵਾ ਕਰਦਾ ਹੈ ਗੁਰੂ ਦੀ ਔਰ ਪੂਰੀ ਆਗਿਆ ਦੇ ਵਿੱਚ ਰਹਿੰਦਾ ਹੈ ਉਹ ਗੁਰੂ ਦਾ ਹੀ ਸਰੂਪ ਹੋ ਜਾਂਦਾ ਹੈ। ਜੇ ਸਤਿਗੁਰੂ ਸਾਹਿਬ ਜੀ ਦਾ ਵਚਨ ਹੈ ਸਾਹਿਬ ਅਤੇ ਸੇਵਕ ਸੇਵ ਸਾਹਿਬ ਅਤੇ ਕਿਆ ਕੋ ਕਰੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ ਤੂੰ ਸਭ ਮੈਂ ਇੱਕ ਸਮਾਨ। ਸਾਹਿਬ ਜੋ ਸਰਵੱਤਰ ਦਾ ਹੀ ਮਾਲਕ ਹੈ ਸਿਰਜਣਹਾਰ ਵਾਹਿਗੁਰੂ, ਉਹਦੀ ਜਿਹੜੀ ਕੋਈ ਸੇਵਾ ਕਰਦਾ ਹੈ ਸੇਵਾ ਕੀ ਕਰਨੀ ਹੁੰਦੀ ਆਗਿਆ ਵਿੱਚ ਚੱਲਣਾ। ਉਹ ਸੇਵਕ ਕਿਹਾ ਜਾਂਦਾ ਹੈ ਜਿਹੜਾ ਪੂਰਾ ਆਗਿਆ ਵਿੱਚ ਚੱਲ ਪਵੇ, ਜੋ ਸਾਹਿਬ ਜਿਹੜਾ ਹੈ ਉਹ ਤਾਂ ਸੇਵਣੇ ਯੋਗ ਹੈ ਹੀ ਹੈ, ਸੇਵਾ ਕਰਨ ਦੇ ਲਾਇਕ ਹੈ ਹੀ ਹੈ। ਅਤੇ ਜਿਹੜਾ ਸੇਵਕ ਹੈ ਉਹ ਵੀ ਸੇਵਾ ਕਰਦਾ ਕਰਦਾ ਆਗਿਆ ਬਣਦਾ, ਉਹ ਵੀ ਸੰਸਾਰ ਦੇ ਵਿੱਚ ਸਾਰਿਆਂ ਦੇ ਸਤਿਕਾਰ ਯੋਗ ਹੋ ਜਾਂਦਾ ਹੈ, ਬਲਕਿ ਗੁਰੂ ਸਰੂਪ ਹੀ ਹੋ ਜਾਂਦਾ ਹੈ। ਜਿਸ ਤਰ੍ਹਾਂ ਆਪ ਗੁਰੂ ਨਾਨਕ ਸਾਹਿਬ ਜੀ ਨੇ ਕਿ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਮੈਂ ਬੜੀ ਸੇਵਾ ਕੀਤੀ ਹੈ, ਅੱਗੇ ਗੁਰੂ ਪਦਵੀ ਦੇ ਮੈਂ ਯੋਗ ਸੀ, ਮੈਨੂੰ ਗੁਰਤਾ ਮਿਲਣੀ ਚਾਹੀਦੀ ਸੀ, ਇਹ ਭਰਮ ਨਾ ਰਹਿ ਜਾਏ। ਅਤੇ ਉਹ ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਦੇ ਸਮੇਂ ਧਾਨਕ ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਧ ਨ ਕਰਨੀ ਕੀ ਕਾਰ, ਐਸਾ ਸਰੂਪ ਧਾਰਨ ਕੀਤਾ ਵੀ ਸਾਰੇ ਜਿੰਨੇ ਸਿੱਖਿਆ ਲੈਣ ਵਾਲੇ ਸਤਿਗੁਰਾਂ ਤੋਂ ਸਿੱਖ ਹੋਣਦੇ ਸੀ ਉਹ ਸਤਿਗੁਰੂ ਨੇ ਏਕ ਸਵਾਨ ਦੋਏ ਸਵਾਨੀ ਨਾਲ ਹਲਕੇ ਪੌਂਕੇ ਸਦਾ ਬਿਆ, ਐਸੇ ਬਸਤਰ ਪਹਿਨ ਲਏ, ਇੱਕ ਕੁੱਤੀ ਲੈ ਲਈ ਨਾਲ ਅਤੇ ਇੱਕ ਕੁੱਤਾ ਲੈ ਲਿਆ, ਅਤੇ ਬਸਤਰਾਂ ਦੇ ਉੱਤੇ ਲੱਸੀ ਦੇ ਹੋਰ ਚੀਜ਼ ਦੇ ਛਿੱਟੇ ਛਿੱਟੇ ਪਾ ਲਏ, ਅਤੇ ਚੱਲ ਪਏ। ਕੋਈ ਕਈ ਜਿਹੜੇ ਆਪੋ ਆਪਣੇ ਵਿਚਾਰਾਂ ਵਾਲੇ ਹੁੰਦੇ ਵੀ ਸਤਿਗੁਰੂ ਸਾਹਿਬ ਜੀ ਦਾ ਐਸਾ ਸਰੂਪ ਧਾਰਨ ਕੀਤਾ ਵੀ ਇਹ ਠੀਕ ਅਸਲ ਰੂਪ ਦੇ ਵਿੱਚ ਨਹੀਂ ਰਹੇ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੀ ਮਾਇਆ ਪਾਈ ਹੋਈ ਸੀ ਆਪਣੇ ਸਾਰੇ ਪਰਿਵਾਰ 'ਤੇ, ਜਿਸ ਵੇਲੇ ਅਸੀਂ ਪਰਖ ਕੀਤੀ ਕਰਤਾਰ ਸਿੰਘ ਪੁਰਸ਼ਾ ਵਿਖੇ, ਸੱਤ ਦਿਨ ਮੀਂਹ ਪੈਂਦਾ ਹੀ ਰਿਹਾ, ਝੜੀ ਲੱਗੀ ਰਹੀ, ਅੱਗ ਵੀ ਨਹੀਂ ਬਲ ਸਕੀ ਕਿਉਂਕਿ ਲੱਕੜਾਂ ਨਾਲ ਅੱਗ ਬਲਣੀ ਸੀ, ਅਤੇ ਸੰਗਤਾਂ ਬੇਅੰਤ ਆਈਆਂ ਹੋਈਆਂ ਸਨ ਹਜ਼ਾਰਾਂ ਦੀ ਗਿਣਤੀ ਵਿੱਚ। ਸੱਤ ਦਿਨ ਚੜੀ ਲੱਗੀ ਰਹੀ ਅਤੇ ਫਿਰ ਬੰਦ ਹੋਇਆ ਅਤੇ ਸਤਿਗੁਰੂ ਸਾਹਿਬ ਜੀ ਨੇ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਦੇ ਤਾਈਂ ਕਿਹਾ ਵੀ ਤੁਸੀਂ ਆ ਕਿੱਕਰ ਦੇ ਬਿਰਸ਼ ਹੈ ਇਹਨਾਂ ਦੇ ਉੱਤੇ ਚੜ੍ਹੋ ਅਤੇ ਇਹਨਾਂ ਨੂੰ ਹਲੂਣਾ ਦਿਓ ਅਤੇ ਨਾਲ ਇੱਥੇ ਮਠਿਆਈਆਂ ਚੜ੍ਹਨਗੀਆਂ ਬੇਅੰਤ ਅਤੇ ਸੰਗਤਾਂ ਛਕਣਗੀਆਂ। ਇਹਨਾਂ 'ਤੇ ਮਾਇਆ ਪਾਈ ਹੋਈ ਸੀ ਵੀ ਇਹ ਕਹਿਣ ਲੱਗੇ ਵੀ ਸਾਡੇ ਪਿਤਾ ਜੀ ਤਾਂ ਵੱਡੀ ਅਵਸਥਾ ਵਾਲੇ ਹੋ ਗਏ ਹੈ, ਕਦੇ ਕਿੱਕਰਾਂ ਤੋਂ ਵੀ ਮਠਿਆਈਆਂ ਝੜੀਆਂ। ਪਿਤਾ ਜੀ ਇਹ ਗੱਲ ਨਹੀਂ ਹੋ ਸਕਦੀ। ਅਤੇ ਗੁਰੂ ਅੰਗਦ ਸਾਹਿਬ ਸੀ, ਉਹਨਾਂ ਨੂੰ ਕਿਹਾ ਵੀ ਤੁਸੀਂ ਚੜ੍ਹੋ। ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਚੜ੍ਹ ਗਏ ਅਤੇ ਜਿਸ ਵੇਲੇ ਉਹਨਾਂ 'ਚੋਂ ਬੇਅੰਤ ਮਿਠਾਈਆਂ ਝੜੀਆਂ, ਲੱਡੂ, ਪੇੜੇ, ਜਲੇਬੀਆਂ, ਹੋਰ ਰਸਗੁੱਲੇ ਸਭ ਤਰ੍ਹਾਂ ਦੀਆਂ, ਅਤੇ ਜਿੰਨੀਆਂ ਸੰਗਤਾਂ ਸੀਆਂ ਉਹ ਸਾਰੀਆਂ ਐਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤ੍ਰਿਪਤ ਹੋ ਗਈਆਂ। ਸੋ ਇਸ ਤਰ੍ਹਾਂ ਹੀ ਹੁਣ ਇਹ ਸਤਿਗੁਰੂ ਸਾਹਿਬ ਦਾ ਸਰੂਪ ਵੇਖ ਕੇ ਕੋਈ ਕਿਵੇਂ ਖਿਆਲ ਕਰਦਾ, ਕੋਈ ਕਿਵੇਂ ਖਿਆਲ ਕਰਦਾ ਹੈ। ਅਤੇ ਕੋਈ ਨੇੜੇ ਨਹੀਂ ਆਉਂਦੇ ਵੀ ਆਉਂਦੇ ਵੀ ਹੈ। ਫਿਰ ਸਤਿਗੁਰੂ ਸਾਹਿਬ ਜੀ ਨੇ ਹੋਰ ਰੂਪ ਬਦਲਿਆ ਵੀ ਜਿਹੜਾ ਕੋਈ ਆਉਂਦਾ ਸੀ ਕਹਿੰਦੇ ਕੌਣ ਹੈ ਤੂੰ, ਮੈਂ ਸਿੱਖ ਹਾਂ ਤੁਹਾਡਾ, ਸਿੱਖ ਹੈ ਅਤੇ ਸਤਿਗੁਰੂ ਸਾਹਿਬ ਦਾ ਉਹ ਡਾਂਗ ਫੜੀ ਹੋਈ ਸੀ, ਸੋਟਾ ਫੜਿਆ ਹੋਇਆ ਸੀ, ਦੋ ਤਿੰਨ ਵਾਰ ਦੇਣੇ, ਉਦੋਂ ਦਾ ਸਿੱਖ ਬਣਿਆ ਤੂੰ ਸਾਡਾ, ਹੁਣ ਭੱਜ ਜਾਣਾ। ਹੋਰ ਇਸ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਨੇ ਫਰਕ ਕਰਦਿਆਂ ਕਰਦਿਆਂ ਵੀ ਇਹ ਭਾਈ ਬਾਲਾ ਜੀ ਇੱਥੋਂ ਪਹਿਲਾਂ ਚਲੇ ਗਏ ਸਨ, ਕਈ ਜਿਹੜੇ ਖਿਆਲ ਕਰਦੇ ਨੇ ਵੀ ਉੱਥੇ ਨਹੀਂ, ਉੱਥੇ ਨਹੀਂ ਸੀ, ਕਿਉਂਕਿ ਬਾਬਾ ਸ਼੍ਰੀ ਚੰਦ ਲਖਮੀਦਾਸ ਜੀ ਦੇ ਮਾਤਾ ਜੀ ਦੇ ਕਹਿਣ ਤੋਂ ਭਾਈ ਬਾਲਿਆ ਅਤੇ ਤੂੰ ਹੁਣੇ ਤੇਰੇ ਹੋਣੇ ਕਰਕੇ ਸਤਿਗੁਰੂ ਸਾਹਿਬ ਜੀ ਬਾਹਰ ਜਾਂਦੇ ਹੈ, ਇਸ ਕਰਕੇ ਤੂੰ ਚਲੇ ਜਾ, ਵੀ ਇੱਥੇ ਹੀ ਰਹਿਣਗੇ ਹੁਣ। ਅਤੇ ਸਤਿਗੁਰੂ ਸਾਹਿਬ ਜੀ ਨੇ ਉਹਨੂੰ ਕਿਹਾ ਵੀ ਇਸ ਤਰ੍ਹਾਂ ਜੀ ਕਹਿੰਦੇ ਜਾਓ, ਇਹ ਆ ਗਏ ਸੀ। ਨਾਲੇ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਸੁਲਤਾਨਪੁਰ ਦੇ ਵਿੱਚ ਹੱਟ ਲੁਟਾ ਕੇ ਛੱਡ ਕੇ ਅਤੇ ਭਾਈ ਬਾਲੇ ਜੀ ਨੂੰ ਕਿਹਾ ਤੂੰ ਨਾਲ ਰਹਿਣਾ, ਇਹ ਕਹਿਣ ਲੱਗਾ ਮਹਾਰਾਜ ਤੁਹਾਡੇ ਸ਼ਹਿਰ 'ਚ ਕੌਤਕ ਹੈ ਵੀ ਮੈਨੂੰ ਵਰ ਦਿਓ। ਜਿਸ ਤਰ੍ਹਾਂ ਸਵੇਰ ਪਰਬਤ 'ਤੇ ਚੱਲ ਰਿਹਾ ਇਸ ਤਰ੍ਹਾਂ ਮੇਰੇ ਤੁਹਾਡੇ ਕੌਤਕ ਦੇਖ ਕੇ ਮੇਰਾ ਮਨ ਨਾ ਡੋਲੇ, ਐਨ ਅਚਲ ਰਹੇ ਜੋ ਕੁਝ ਵੀ ਕਰੋ ਤੁਸੀਂ। ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਵਾਰ ਹੋਇਆ ਸੀ, ਉਹ ਵਿਉਂਤ ਬਣ ਗਈ, ਸਤਿਗੁਰੂ ਸਾਹਿਬ ਜੀ ਦਾ ਹੀ ਵਿਚਾਰ ਹੋ ਗਿਆ ਅਤੇ ਅਖੀਰ 'ਤੇ ਸਤਿਗੁਰੂ ਸਾਹਿਬ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ ਸੀ ਆਪਣੇ ਹੋਰ ਵੀ ਨਾਲ ਸਤਿਗੁਰੂ ਸਾਹਿਬ ਜੀ ਦੇ ਨੇੜੇ ਦਾ ਸੇਵਾਦਾਰ ਸੀ इस तरह ये दो तीन रह गए तो सतगुरु साहब जी ने इन्हें कहा भी एक सीढ़ी बनी हुई है जिमें मुर्दे कुकन वास्ते रखा हो उस तरह का दृश्य सतगुरु साहब जी ने प्रगट कर दिता। तो क्या भी चंगा है ये जो मुर्दा है ना इनू खाओ, हम हुक्म मनना है। बाबा बुढ़ा साहब जी छेवें पातशाह के सरूप तक रहे ने तो छेवें पातशाह ने बाबा बुढ़ा साहब जी तो पूछा सी जो गुरु नानक साहब जी ने परख की सिखी दी तो तुसी उत्थे सी किवें गल हुई। ये कहने जी असी तो झाड़िया वाले लोग गुरु अंगद साहब रह गए, उन्होंने कहा भी तुसी खाओ ते ओ गए। ओ गए ते ओ जड़ा सीढ़ी ते मुर्दा सी उत्ते कफन पाया होया सी इहदे पैरां वल्लों सिर तक आले दुआले फिरन लग पए। कहिंदे पुरखा तैनूं कहा भी मुर्दा खा तू खांदा क्यों नहीं? कहिंदे जी हुक्म होवे सिर वल्लों खावां कि पैरां वल्लों खावां? सतगुरु साहिब जी ने कहा पैरां वल्लों लै के सारा ही खा जा। जिस वेले चादरा चुकया तो वो एक आकार ही बनया होया सी जिवें मनुख दे अंग हुंदे ने पर सी वो तीन मेल का कड़ा प्रसाद। तो जिस वेले ये छकन लगे कहंदे ठहर जा, कोई ना कवे कि बाबा बुढ़ा साहब जी ते नाल होर गुरसिख जिहड़ा सी उन्होंने भी बुला लिया कि छको। इस तरह परख दे विच वो पूरे निकले सी गुरु अंगद साहब। इवें ही आप जी भी साहिब ते सेवक सेव साहिब ते क्या को कहे बहाना, ऐसा एक तेरा खेल बनया है तो समय एक समान। वाहिगुरु दाए गुरु कलगीधर जी ने कहा उसने कि खेल है सगत जगत। जपजी साहब जी ने श्लोक दे अंत ते जपजी साहब दीयां पौड़ियां ने ये श्लोक है। एक श्लोक पहला आंदा है वो बन के 38 ते 38 पौड़ियां ते 40 रूप दे विच गिणियां जांदियां ने। उदों एक सिख ही जिहड़ा सी वो पूरा उन हुक्म मनिया ते गुरु रूप हो गया ते सारिया ने भरम दूर हो गए। नहीं तो आम संसार विच हुंदा है कि पिता की कोई पदवी है या जायदाद है उहदा मालिक उहनां दे पुत्र हुंदे है, उहनां ने हुक्म मनिया। ये होर सिखां ने मन्या, एक सिख ही वो गुरु स्वरूप होया। इस तरह ही जिहड़ा भी कोई गुरु का हुक्म मनदा है पूरा मन रहा है वो गुरु स्वरूप हो जाता है। जिहड़ा परमेश्वर का हुक्म मन लै जैसे पहला मरण कबूल जीवन की छड़ आस ओहो सबना की रेणुका तो आओ हमारे पास। ये अकाल गो बाणी कहते एक तो गुरुमुख द्वारा है बाणी इस तरह उच्चारण जी या भगतों की बाणी भी है भट्टां की बाणी भी है पर सीधी अकाल पुरख वाहेगुरु वालों आग्या है रजा है सतगुरु की ये सिख्या है सच्ची उगाही है कि जीव जी तू मैनू मिलना चाहना है ते पहला मरण तो मरण की हुंदा एक मरना तो ऐसा है भी जिहड़ा शरीर छड जाना है शरीर वखरा रह गया उहदे नाल कोई तअल्लुक नहीं रहा। एक तो इहनूं भी मरना कहिंदे ने उहदे नाल संबंध नहीं रहा पर गुरु घर दे विच जिहड़ा मरना क्या है वो अपनी मर्जी छड़नी है मर्जी दे इहदे पिछोकड़ दे विच भेद है वो डूंगी बीमारी है वो है हम है हमें करके जीव है जीव आत्मा दे विचों हमें छड़ देनी है ते फिर बाकी की रह गया वो भी हो हमें करके जीव है तो इस करके जमना मरना है संसार दे विच सो हमें दूर करने वाला परमेश्वर का नाम है वो भी गुरु द्वारा प्राप्त किया गया है गुरु की सिख्या अनुसार कमाया होया मनन किया होया है निदर्शन किया है धारणा की तो पंचों का गुर एक ध्यान जिसका नाम है समझण वास्ते अपने शरीरां दे नाम रखे हुए ने उस नाम तो साडे व्यक्ति की समझ आ जाती कि अमका है वाहिगुरु दे बेअंत नाम हन वह सर्वनाम कथे कवन कर्म नाम वर्ण समत उहदे गुणा करके उहदे नाम बेअंत बेअंत हन बेअंत ही गुण हन जिस तरह वो सदा ही सच है इस करके उहदा नाम सच है। सच की चीज है उहदी जिहड़ी होंद है उहदा सरूप है वो सदा एक रस ही जमीन जबान के बिखे समस्त जोत एक है न घाट है न बाट है न घाट बाट होत है फिर उसे जोत नू जागत जोत जपे निष्पासर एक बिना मन नायक नाम वो एक वाहिगुरु ज्योति स्वरूप है सब में जोत जोत है सोए जिसदे चान सब में चानन हो सुखाला समझण वास्ते और ना बधेरे विस्तार विच जान वास्ते ਸਾਡੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਬੁੱਧੀ ਰੱਖੀ ਹੈ, ਜਿਸ ਦੇ ਨਾਲ ਸਾਨੂੰ ਚੰਗੇ ਮਾੜੇ ਦਾ ਗਿਆਨ ਹੁੰਦਾ ਹੈ, ਸਮਝ ਆਉਂਦੀ ਹੈ। ਉਹ ਜਿਹੜੀ ਐਸੀ ਬੁੱਧੀ ਜਾਂ ਬਿਰਤੀ ਹੈ, ਪਰਮੇਸ਼ਰ ਸਭ ਥਾਂ ਸਮਾਨ ਰੂਪ ਕਰਕੇ ਵਿਆਪਕ ਹੈ, ਉਸਦਾ ਉਸਦੇ ਵਿੱਚ ਪ੍ਰਤੀਬਿੰਬ ਪੈਂਦਾ ਹੈ। ਜਿਹੜੀ ਪ੍ਰਤੀਬਿੰਬ ਵਾਲੀ ਚੀਜ਼ ਹੁੰਦੀ ਹੈ ਉਹ ਨਿਰਲੇਪ ਰਹਿੰਦੀ ਹੈ। ਕਿਵੇਂ? ਜਿਵੇਂ ਸ਼ੀਸ਼ੇ ਦੇ ਵਿੱਚ ਮੂੰਹ ਵੇਖਣ ਵਾਸਤੇ ਸ਼ੀਸ਼ਾ ਸਾਫ ਹੋਵੇ ਅਤੇ ਮੂੰਹ ਦਿਸਦਾ ਹੈ, ਦਿਸਦਾ ਕਿਉਂ ਹੈ, ਨਿਰਲੇਪ ਕਿਉਂ ਹੈ, ਇਹ ਜ਼ਰਾ ਡੂੰਘੀ ਵਿਚਾਰ ਹੈ। ਜਿਹੜੇ ਉਸ ਵਿਚਾਰਾਂ 'ਚ ਪਏ ਰਹਿਣ ਉਹ ਸਮਝ ਸਕਦੇ ਹੈ, ਆਮ ਨਹੀਂ ਸਮਝ ਸਕਦੇ, ਕਿਉਂਕਿ ਇਸ ਦੇ ਵਿੱਚ ਇੱਕ ਪ੍ਰਤੀਬਿੰਬਵਾਦ ਹੈ, ਅਭਾਸਵਾਦ ਹੈ, ਪ੍ਰਸ਼ਿੰਨਵਾਦ ਹੈ। ਵਾਦ ਨਾਮ ਨਿਰਣੇ ਪੂਰਵਕ ਕਥਨ ਕਿਸੇ ਵਸਤੂ ਦਾ ਕਰਨਾ, ਉਹਦਾ ਹੁੰਦਾ ਵਾਦ। ਜਿਵੇਂ ਕਹਿੰਦੇ ਕਥਾ, ਕਥਾ ਦੇ ਵਿੱਚ ਗੱਲਾਂ ਬਾਤਾਂ ਦਾ ਨਿਰਣਾ ਹੁੰਦਾ ਨਾ। ਹੁਣ ਇੰਨਾ ਹੀ ਸਮਝ ਲਓ ਵੀ ਜਿਹੜਾ ਸ਼ੀਸ਼ੇ 'ਚ ਮੂੰਹ ਦਿਸਦਾ ਹੈ ਅਤੇ ਜਿਹੜਾ ਮੂੰਹ ਦੇਖਣ ਵਾਲਾ ਹੈ ਉਹ ਤਾਂ ਵੱਖਰਾ ਹੀ ਹੈ। ਸ਼ੀਸ਼ੇ ਨੂੰ ਪੰਨ ਤੋੜ ਦਿਓ, ਕੁਛ ਕਰ ਦਿਓ, ਉਹਦਾ ਕੁਛ ਨਹੀਂ ਵਿਗੜਦਾ। ਪਰ ਉਹ ਜਿਹੜੀ ਚੀਜ਼ ਹੈ ਉਸ ਤੋਂ ਪਤਾ ਲੱਗ ਜਾਂਦਾ ਹੈ ਆਦਮੀ ਨੂੰ, ਸ਼ੀਸ਼ੇ ਵਾਲੇ ਨੂੰ, ਸ਼ੀਸ਼ੇ ਦੇ ਵਿੱਚ ਦੇਖਣ ਵਾਲੇ ਨੂੰ, ਵੀ ਮੇਰਾ ਮੂੰਹ ਮੇਰੀ ਸ਼ਕਲ ਇਹੀ ਜਿਹੀ ਹੈ। ਹੈ ਠੀਕ ਉਸੇ ਤਰ੍ਹਾਂ ਹੀ ਦੱਸ ਦਿੰਦਾ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਬੁੱਧੀ ਜਾਂ ਜੀਵ ਆਤਮਾ, ਇਸ ਦੇ ਨਾਲ ਉਸਦਾ ਉਹਦੇ ਵਿੱਚ ਪ੍ਰਤੀਬਿੰਬ ਪੈਂਦਾ ਹੈ। ਪਰਛਾਵਾਂ ਕਹਿ ਦਿਓ, ਪ੍ਰਤੀਬਿੰਬ ਔਰ ਅਭਾਸਵਾਦ ਦੇ ਵਿੱਚ ਭੇਦ ਹੈ ਥੋੜ੍ਹਾ, ਉਹਦਾ ਇੱਥੇ ਜ਼ਿਕਰ ਨਹੀਂ ਕਰਦਾ ਮੈਂ, ਕਿਉਂਕਿ ਡੂੰਘੀ ਵਿਚਾਰ ਹੈ। ਅਤੇ ਉਹਦੇ ਕਰਕੇ ਉਹਨੂੰ ਇੰਨਾ ਗਿਆਨ ਹੋ ਗਿਆ ਵੀ ਮੇਰਾ ਇਸ ਤਰ੍ਹਾਂ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਦਾ ਗਿਆਨ ਤਾਂ ਹੋਣਾ ਬੜਾ ਹੀ ਕਠਿਨ ਹੈ। ਅਗਮ ਗੋਚਰ ਲੱਖ ਅਪਾਰ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਅਤੇ ਬੁੱਧੀ ਤੁੱਛ ਹੈ, ਉਹੀ ਜਿਹੜਾ ਉਸਦਾ ਪ੍ਰਤੀਬਿੰਬ ਹੈ ਉਹਦੇ ਵਿੱਚ ਉਹ ਮੁੜ ਕੇ ਉਸੇ ਨੂੰ ਆਪ ਹੀ ਉਹ ਲਖ ਲੈਂਦਾ ਹੈ, ਅਨੁਭਵ ਕਰ ਲੈਂਦਾ ਹੈ, ਮੇਰਾ ਐਸਾ ਸਰੂਪ ਹੈ। ਔਰ ਫਿਰ ਉਹ ਤੋਂ ਬਾਅਦ ਵੀ ਹੋ ਜਾਂਦਾ ਹੈ, ਨਿਵਰਤ ਵੀ ਹੋ ਜਾਂਦਾ ਹੈ, ਕਿਉਂਕਿ ਹਰ ਵੇਲੇ ਥੋੜ੍ਹਾ ਸ਼ੀਸ਼ਾ ਵੇਖਦਾ ਰਹਿੰਦਾ ਹੈ ਬਈ। ਇਸ ਤਰ੍ਹਾਂ ਹੀ ਆਪਣੇ ਆਤਮਾ ਦਾ ਜਿਹੜਾ ਹੈ ਇਹ ਉਹ ਵਾਹਿਗੁਰੂ ਪਰਮੇਸ਼ਰ ਨਿਵਾਸ ਕਰ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਿਹਾ ਔਰ ਗੁਰਬਾਣੀ, ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਹਦੇ ਕੋ ਕੁੰਭ ਬਿਗਰਾਨਾ। ਇੱਥੇ ਹੋਰ ਦਿਸ਼ਾ ਹੈ, ਉੱਥੇ ਹੋਰ ਹੈ, ਉੱਥੇ ਸ਼ੀਸ਼ੇ ਦਾ ਹੈ, ਇੱਥੇ ਉਦਕ ਨਾਮ ਪਾਣੀ ਦਾ ਹੁੰਦਾ, ਪਾਣੀ ਘੜਾ ਕੁੰਭ ਨਾਮ ਘੜੇ ਦਾ। ਜਿਵੇਂ ਘੜਾ ਭਰਿਆ ਹੋਵੇ, ਸਾਫ਼ ਪਾਣੀ ਹੋਵੇ, ਹਿਲਦਾ ਨਾ ਹੋਵੇ, ਉਹਦੇ ਵਿੱਚ ਤੁਸੀਂ ਦੇਖੋ ਤੇ ਮੂੰਹ ਵੀ ਦਿਸ ਪੈਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਉਹਦਾ ਪ੍ਰਤੀਬਿੰਬ ਹੈ ਉਹ ਵੀ ਨਿਰਲੇਪ ਹੀ ਹੈ। ਘੜਾ ਪਾਉਂਦੇ ਹੋ, ਪਾਣੀ ਡੋਲ ਦਿਓ, ਉਹ ਪ੍ਰਤੀਬਿੰਬ ਜਿਹੜਾ ਹੈ ਉਹਦੇ ਨਾਲ ਹੀ ਤੁਹਾਡੇ ਚਿਹਰੇ ਦਾ ਪ੍ਰਤੀਬਿੰਬ ਹੈ ਉਹਦੇ ਨਾਲ ਹੀ ਮਿਲ ਗਿਆ। ਪਹਿਲਾਂ ਵੀ ਰੂਪ ਸੀ, ਇੱਕ ਅੰਤਕਰਨ ਜਾਂ ਰਿਦਾ ਸਵੱਛ ਹੋਣੇ ਕਰਕੇ ਉਸਦੇ ਵਿੱਚ ਵਿਸ਼ੇਸ਼ ਇਹ ਆਭਾਸ ਜਾਂ ਪ੍ਰਤੀਬਿੰਬ ਪੈਂਦਾ ਹੈ। ਉਹਦਾ ਨਾਮ ਹੀ ਜੀਵ ਹੈ। ਸੋ ਵਿਚਾਰ ਹੈ ਵੀ ਜਿਹੜਾ ਉਸਦੀ ਆਗਿਆ ਨੂੰ ਮੰਨ ਲੈਂਦਾ ਹੈ, ਕਿਸੇ ਦਾ ਹੁਕਮ ਮੰਨਣਾ ਜਦ ਤਾਈਂ ਹੋਮੇ ਹੈ ਉਦ ਤਾਈਂ ਨਹੀਂ ਮੰਨਦਾ। ਜਦੋਂ ਹੁਕਮ ਮੰਨ ਲਿਆ ਉਦੋਂ ਹੋਮੇ ਨਾ ਰਹੀ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ। ਫਿਰ ਉਹੀ ਸਰੂਪ ਹੋ ਜਾਂਦਾ। ਇਸ ਕਰਕੇ ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ ਕਉ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਥ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੈਰਾਗਮਈ ਸ਼ਾਂਤਮਈ ਰਸ ਦੇ ਨਾਲ ਭਰਪੂਰ ਹੈ। ਜੋ ਅਵਤਾਰਾਂ ਦੇ ਪੁਰਬ ਹੁੰਦੇ ਹੈ ਸਤਿਗੁਰੂ ਸਾਹਿਬ ਜੀ ਦੇ, ਉਹ ਉਤਸ਼ਾਹ ਅਤੇ ਪ੍ਰਸੰਨਤਾ ਪੂਰਤ ਹੁੰਦੇ ਨੇ। ਇਸ ਕਰਕੇ ਜਿਹੜੇ ਜਲੂਸ ਕੱਢਣੇ ਉਸਦੇ ਵਿੱਚ ਵੈਰਾਗ ਇਹ ਅਤੇ ਪ੍ਰੇਮ ਹੋਣਾ ਚਾਹੀਦਾ ਹੈ। ਕੋਈ ਵੀ ਕਥਾ ਵਿਚਾਰ ਹੋਵੇ ਫਿਰ ਉਸਦਾ ਮਨ 'ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ ਔਰ ਸਿੱਖਿਆ ਮੰਨਣ ਦੇ ਵਿੱਚ ਆਉਂਦੀ ਹੈ। ਜਦੋਂ ਸਿੱਖਿਆ ਮੰਨਣ ਦੇ ਵਿੱਚ ਆ ਗਈ ਅਤੇ ਫਿਰ ਉੱਥੋਂ ਹਮੇ ਦੂਰ ਹੋ ਗਈ ਤਾਂ ਹਮੇ ਕਹੇ ਨਾ ਕੋਈ। ਸੋ ਇਹ ਗੁਰੂ ਨਾਨਕ ਸਾਹਿਬ ਉਹ ਸਰੂਪ ਹੋ ਗਿਆ। ਫਿਰ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਸਰੂਪ ਤੋਂ ਭਾਵ ਹੈ ਵੀ ਵਾਹਿਗੁਰੂ ਪਰਮੇਸ਼ੁਰ ਦੀ ਸਿੱਖਿਆ ਇਹ ਜਿਹੜਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਣ ਵਾਹ ਰੂਪ ਕਰਕੇ ਪਾਠ ਕੀਤਾ ਹੈ, ਇਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਨਿਮਿੱਤ ਨੂੰ ਲੈ ਕੇ ਸਹਿਜ ਪਾਠ ਰੱਖਿਆ ਹੋਇਆ ਸੀ ਉਹਦੇ ਮਹਾਂਵਾਕ ਆਇਆ। ਮਹਾਂਵਾਕ ਸ਼ੰਤ ਰੂਪ ਹੈ ਔਰ ਬਹੁਤ ਗੰਭੀਰ ਸੰਤਾਨ ਦੇ ਨਾਲ ਭਰਪੂਰ ਹੈ, ਕਿਉਂਕਿ ਇਹਦੇ ਵਿੱਚ ਇੱਕ ਤਾਂ ਬਾਹਰਲੇ ਤੀਰਥ ਹੈ ਉਹਦਾ ਸਮਝਣੇ ਸੌਖੀ ਹੈ ਵੀ ਆਪਣੇ ਹਾਮੀ ਜਿੱਥੇ ਕੋਈ ਕੀਤਾ ਕਿਸੇ ਨੇ ਜਪ ਤਪ ਕੀਤਾ ਹੈ ਅਤੇ ਉਹ ਤੀਰਥ ਹੋ ਗਏ। ਜੈਸੇ ਜਾਹਰ ਨਵੀ ਤਪੈ ਭਗੀਰਥ ਆਣੀ ਕੇਦਾਰ ਥਾਪਿਓ ਮੈਂ ਸਾਈ। ਅਤੇ ਉਹਨ ਤਪ ਕੀਤਾ ਭਗੀਰਥ ਨੇ ਅਤੇ ਗੰਗਾ ਲਿਆਂਦੀ ਆਪਣੇ ਪਿੱਤਰਾਂ ਦੇ ਉਧਾਰ ਵਾਸਤੇ। ਸਾਖੀ ਲੰਬੀ ਹੈ, ਉਹ ਸਾਰੀ 'ਚ ਨਹੀਂ ਜਾਂਦੇ। ਅਤੇ ਕੇਦਾਰ ਥਾਪਿਓ ਮੈਂ ਸਾਈ, ਕੇਦਾਰਨਾਥ ਦੇ ਵਿੱਚ ਹਿੰਦੂ ਤੀਰਥ ਹੈ, ਇਹ ਜਾਂਦੇ ਹੈ, ਪਹਾੜਾਂ ਦੇ ਵਿੱਚ ਹੈ, ਬਰਫਾਂ ਪੈਂਦੀਆਂ ਉੱਥੇ ਅਤੇ ਇਸ ਤਰ੍ਹਾਂ ਕਾਂਸ਼ੀ ਜਿਹੜੀ ਹੈ ਇੱਥੇ ਤਪ ਕੀਤਾ ਤਾਂ ਇਹ ਵੀ ਜਪ ਤਪ ਕਰਨੇ ਕਰਕੇ ਉਹ ਪਵਿੱਤਰ ਮੰਨੇ ਆ, ਉੱਥੇ ਉਹਨਾਂ ਨੇ ਵਰ ਵੀ ਦੇ ਦਿੱਤੇ ਵੀ ਕੋਈ ਐਸਾ ਇਸ਼ਨਾਨ ਕਰੇਗਾ ਉਹਦੇ ਪਾਪ ਲੈ ਜਾਣਗੇ। ਫਿਰ ਨਾਲ ਸੰਕੇਤ ਵੀ ਹੈ, ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਹੈ ਵੀ ਆਪਣੇ ਅੰਮ੍ਰਿਤਸਰ ਹੈ, ਅੰਮ੍ਰਿਤਸਰ ਸਰ ਨਾਮ ਸਰੋਵਰ ਦਾ, ਅੰਮ੍ਰਿਤਸਰ ਉਹਦਾ ਨਾਂ ਹੈ, ਉਹਦੇ ਕਰਕੇ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਹੀ ਹੋ ਗਿਆ। ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਉਹ ਸਰੋਵਰ ਦੀ ਸੇਵਾ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ ਸ਼ੁਰੂ ਕੀਤੀ, ਔਰ ਗੁਰੂ ਅਰਜਨ ਸਾਹਿਬ ਜੀ ਨੇ ਸੰਪੂਰਨ ਕੀਤਾ ਉਸਨੂੰ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਵੀ ਰਚਨਾ ਕੀਤੀ ਅਤੇ ਉੱਥੇ ਪ੍ਰਤੱਖ ਵੀ ਉਹਦਾ ਫਲ ਦਿਖਾਇਆ। ਪਰ ਸ਼ਰਧਾ ਭਗਤੀ ਵਾਲਿਆਂ ਨੂੰ, ਜੇ ਉਹ ਬੀਬੀ ਰਾਜ ਕੌਰ ਦਾ ਪਤੀ ਸਰੀਰ ਕਰਕੇ ਠੀਕ ਨਹੀਂ ਸੀ, ਖੁਸ਼ ਸੀ, ਅੰਗ ਝੜੇ ਹੋਏ ਸੀ, ਉਹਦੀ ਵੇਖੋ ਭਗਤੀ ਕਿੱਡੀ। ਉਹਦੀ ਭਗਤੀ ਦੇ ਪ੍ਰਤਾਪ ਕਰਕੇ ਹੀ ਉਹ ਸਤਿਗੁਰੂ ਸਾਹਿਬ ਜੀ ਨੇ ਵੀ ਉਹ ਬਾਹਰ ਚਲੇ ਗਈ ਅਤੇ ਉਹਦੇ ਵਿੱਚ ਇਸ਼ਨਾਨ ਕਰਨ ਲੱਗ ਪਿਆ ਅਤੇ ਉਹਦਾ ਵੀ ਉਹੋ ਜਿਹਾ ਰੂਪ ਹੋ ਗਿਆ। ਜੇ ਹੁਣ ਵੀ ਕਿਸੇ ਦੀ ਉਨੀ ਸ਼ਰਧਾ ਭਗਤੀ ਹੋਵੇ, ਕੋਈ ਕਹਿੰਦੇ ਵੀ ਹੁਣ ਕਿਉਂ ਨਹੀਂ ਹੁੰਦੇ, ਉਹ ਵੀ ਉਹਨਾਂ ਦੇ ਵੀ ਕੁਛ ਸ਼ਾਰੀਰਿਕ ਦੂਰ ਹੋ ਸਕਦੇ ਆ, ਪਰ ਉਨੀ ਸ਼ਰਧਾ ਭਗਤੀ ਵੀ ਉਹਨਾਂ ਕਿਹੜੀਆਂ ਸੀਆਂ, ਇਹ ਸੱਤ ਬੀਬੀਆਂ ਸੀਆਂ। ਪਿਤਾ ਨੇ ਕਿਹਾ ਵੀ ਮੈਂ ਹੀ ਹਾਂ ਤੁਹਾਡਾ, ਕਹਿੰਦੀ ਨਹੀਂ ਰੱਬ ਹੈ, ਪਰਮੇਸ਼ਰ ਹੈ ਸਭ ਦਾ। ਕਿੰਨਾ ਨਿਸ਼ਚਾ ਸੀ, ਉਹਦੇ ਨਿਸ਼ਚੇ ਨਾਲ ਹੀ ਇਸ ਤਰ੍ਹਾਂ ਹੀ ਨਿਰਭਕੰਨਿਆ ਕੇ ਕਾਰਨ ਇੱਕ ਪਿਆ ਭੇਖਧਾਰੀ। ਉਹ ਭੇਖਧਾਰੀ ਤਾਂ ਹੋਰ ਵੀ ਬਥੇਰੇ ਹੋਣਗੇ, ਮਰ ਵੀ ਜਾਣ, ਰੱਬ ਨੂੰ ਕੀ ਹੈ, ਪਰ ਉਹ ਜਿਹੜੀ ਸੀ ਉਹ ਰਾਜੇ ਦੀ ਲੜਕੀ ਸੀ, ਉਹਨੂੰ ਕਿਹਾ ਵੀ ਮੈਂ ਤਾਂ ਇਤਿਹਾਸ ਸੁਣਦੀ ਸੀ ਕਿ ਵਿਸ਼ਨੂੰ ਜੀ ਚਾਰ ਭੁਜਾ ਵਾਲੇ ਨੇ, ਇਸ ਤਰ੍ਹਾਂ ਸ਼ਾਮਲ ਸ਼ਿਆਮ ਸਰੂਪ ਹੈ, ਸਰਵ ਸ਼ਕਤੀਵਾਨ ਨੇ, ਅਤੇ ਉਹਨਾਂ ਦੇ ਨਾਲ ਮੈਂ ਆਪਣਾ ਸੰਬੰਧ ਕਰਾਂਗਾ। ਅਤੇ ਇਹ ਉਹ ਕਿਸੇ ਦੂਜੇ ਰਾਜੇ ਨੇ ਇਹਨੂੰ ਫੌਜਾਂ ਹਟਾਤੀਆਂ ਜਾਂ ਹੋਰ ਚੀਜ਼, ਇੱਕ ਉਹ ਭੇਖਧਾਰੀ ਸੀ, ਉਹਨੂੰ ਭੇਖ ਉਹ ਜਿਹਾ ਬਣਾ ਲਿਆ ਅਤੇ ਚਲੋ ਉਹਦੇ ਨਾਲ ਸੰਬੰਧ ਪੂਜਾ ਲਾ ਲਈਆਂ, ਪਰ ਉਹਨਾਂ ਨੇ ਫੌਜ ਹਟਾਤੀ ਰਾਜੇ ਨੇ। ਸੰਖੇਪ ਨਾਲ ਸਾਖੀ ਉਹ ਹੈ, ਦੂਜੇ ਰਾਜੇ ਨੇ ਹਮਲਾ ਕਰ ਦਿੱਤਾ, ਫੌਜਾਂ ਤਾਂ ਹੈ ਨਹੀਂ ਅਤੇ ਆਈ ਗਈਆਂ ਅਤੇ ਇਹ ਜਿਹੜਾ ਵੀ ਉਹਨੂੰ ਕਿਹਾ ਵੀ ਰਾਜੇ ਨੇ ਕਿਹਾ ਵੀ ਮੇਰਾ ਜਵਾਈ ਤਾਂ ਵਿਸ਼ਨੂੰ ਹੈ, ਹੁਣ ਕੀ ਡਰ ਹੈ ਮੈਨੂੰ। ਇਹਨੂੰ ਫਿਕਰ ਪੈ ਗਿਆ ਵੀ ਮੇਰਾ ਪਾਜ ਉਗੜ ਜਾਊਗਾ, ਇਹ ਲੱਗਾ ਮਰਨ ਪੇ ਫਾਹੀ ਚੜ੍ਹਨ ਲੱਗਾ। ਉਹ ਪਰਮੇਸ਼ੁਰ ਨੇ ਵੀ ਇਹਦੀ ਭਗਤੀ ਸੀ ਨਾ, ਇਹਨਾਂ ਦਾ ਨਿਸ਼ਚਾ ਸੀ, ਇਹਦੇ ਵਿੱਚ ਗੁੱਝ ਭੇਜੇ ਆ। ਰਾਜੇ ਦਾ ਵੀ ਨਿਸ਼ਚਾ ਸੀ ਅਤੇ ਉਹ ਬੀਬੀ ਦਾ ਵੀ ਨਿਸ਼ਚਾ ਸੀ ਵੀ ਹਾਂ ਇਹ ਵਿਸ਼ਨੂੰ ਭਗਵਾਨ ਹੈ। ਅਤੇ ਚਲੋ ਇਹਦਾ ਪਾਜ ਵੀ ਗੁੱਡਦਾ ਸੀ, ਉਹਨਾਂ ਦਾ ਨਿਸ਼ਚਾ ਇਹਦੇ 'ਤੇ ਹੋ ਗਿਆ। ਚਲੋ ਉਹਨੇ ਨਾਲ ਫਿਰ ਇਹ ਉਹ ਆਪਣੇ ਦੇਵਤਿਆਂ ਦੀਆਂ ਫੌਜਾਂ ਨੂੰ ਲੈ ਕੇ ਜਾਂ ਆਪਣਾ ਐਸਾ ਪੈਦਾ ਇੱਕ ਸਰੂਪ ਧਾਰ ਕੇ ਉਹ ਰਾਜੇ ਨੂੰ ਡਰਾ ਦਿੱਤਾ ਅਤੇ ਉਹ ਪਿਛਾ ਮੁੜ ਗਿਆ। ਫਿਰ ਇਹਦਾ ਵੀ ਪਾਜ ਜਿਹਾ ਹੋਰ ਖੁੱਲ੍ਹ ਗਿਆ। ਸੋ ਮਤਲਬ ਹੈ ਭਗਤੀ ਨਿਸ਼ਚੇ ਦਾ ਹੈ ਗੱਲ ਹੈ ਵੀ ਇਹ ਬੀਬੀ ਰਾਜ ਕੌਰ ਦਾ ਪਰਮੇਸ਼ੁਰ 'ਤੇ ਨਿਸ਼ਚਾ ਸੀ ਅਤੇ ਉਹਦੀ ਭਗਤੀ ਸੀ, ਅਤੇ ਨਾਲ ਹੀ ਉਹ ਜਿਹੜੇ ਸਤਿਗੁਰੂ ਸਾਹਿਬ ਜੀ ਨੇ ਦਿਖਾਉਣਾ ਸੀ ਇਹਦਾ ਪ੍ਰਤਾਪ, ਉਹ ਇਉਂ ਅਸੀਂ ਭਗਤੀ ਤਾਂ ਸਾਰੇ ਕੋਈ ਕਰਦੇ ਆ, ਜਿਹੜੇ ਭਗਤੀ ਕਰਨ ਵਾਲੇ ਜਾਂ ਸਿੱਖਿਆ ਨੂੰ ਕਮਾਉਂਦੇ ਆ, ਪਾਠ ਵੀ ਕਰਦੇ ਹਾਂ ਬਾਣੀ ਦੇ, ਹੋਰ ਵੀ ਪਏ ਮੂਲ ਮੰਤਰ ਵੀ ਜਪੋ, ਵਾਹਿਗੁਰੂ ਦਾ ਸਵਾਸ ਨਾਮ ਜਪੋ, ਇਹ ਗੱਲ ਮਿਲਦਾ ਕਿਉਂ ਨਹੀਂ ਰੱਬ। ਕਹਿੰਦੇ ਸਾਨੂੰ ਮਿਲ ਪਿਆ, ਉਹ ਹੋ ਗਿਆ। ਉਹਦੇ 'ਚ ਪੂਰਨ ਪ੍ਰੇਮ ਪ੍ਰਤੀਤ ਸਜਿਆ, ਗੁਰੂ ਕਲਗੀਧਰ ਜੀ ਦੇ ਵਚਨ ਨੇ, ਪੂਰਾ ਪ੍ਰੇਮ ਹੋਵੇ ਤੇ ਭਰੋਸਾ ਹੋਵੇ, ਭਾਵੇਂ ਧੰਨੇ ਨਾਲ ਧੋਖਾ ਹੀ ਕੀਤਾ ਸੀ ਪਰ ਉਹ ਭਰੋਸਾ ਸੀ ਉਹਦਾ ਕਿ ਮਰ ਗਿਆ ਤਾਂ ਮਰ ਗਿਆ, ਨਹੀਂ ਤਾਂ ਬਸ ਨਹੀਂ। ਇਸ ਤਰ੍ਹਾਂ ਫੰਦਕ ਦੀ ਸਾਖੀ ਹੈ ਵੀ ਨਹੀਂ ਮਿਲਦਾ ਤਾਂ ਮੈਂ ਮਰਦਾ। ਨਾਲੇ ਕੋਈ ਪਿਛਲੀ ਭਗਤੀ ਹੁੰਦੀ ਹੈ ਕੀਤੀ ਹੋਈ ਜ਼ਿਆਦੇ, ਉਹਦੇ ਨਾਲ ਉਹਨੂੰ ਪ੍ਰਾਪਤ ਹੋਣਾ ਹੀ ਹੁੰਦਾ। ਸੋ ਇਉਂ ਵੀ ਉਸ ਪਰਮੇਸ਼ਰ ਦਾ ਜਿਹੜਾ ਕੋਈ ਆਗਿਆ ਉਸਦੀ ਮੰਨਦਾ ਹੈ ਅਤੇ ਉਹਦੀ ਹਉਮੈ ਦੂਰ ਹੋ ਜਾਂਦੀ ਹੈ। ਉਹ ਹਉਮੈ ਦੂਰ ਹੋਈ ਤਾਂ ਆਪ ਹੀ ਪਰਮੇਸ਼ਰ ਹੈ। ਉਹ ਨਾਨਕ ਦੇ ਜਾਣੀਏ ਸਦਾ ਬਸ ਸੰਸਾਰ, ਇਹ ਉਸਦਾ ਖੇਲ ਹੀ ਰਚਿਆ ਹੋਇਆ ਹੈ, ਖੇਲੇ ਸਗਲ ਜਗਤ। ਸੋ ਇਹ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆ ਦੇਣ ਵਾਸਤੇ ਅੱਗੇ ਵੀ ਇਸ ਤਰ੍ਹਾਂ ਗੁਰੂ ਸਰੂਪ ਹੋ ਜਾਂਦੇ ਹੈ, ਤੀਸਰੇ ਚੌਥੇ ਪੰਜਵੇਂ ਸਰੂਪ ਉਹਨਾਂ ਨੇ ਆਗਿਆ ਮੰਨੀ ਗੁਰੂ ਰਾਮਦਾਸ ਸਾਹਿਬ ਜੀ ਦੀ, ਪਿਰਥੀ ਨੇ ਆਗਿਆ ਨਹੀਂ ਮੰਨੀ। ਮਹਾਂਦੇਵ ਜਿਹੜਾ ਸੀ ਇਹ ਨਿਸ਼ਕਪ ਸੀ ਅਤੇ ਇੰਨਾ ਚਤੁਰ ਸੁਭਾਅ ਵਾਲਾ ਨਹੀਂ ਸੀ, ਸੰਸਾਰੀ ਚਤੁਰਾਈ ਵਾਲਾ ਨਹੀਂ ਸੀ। ਇਸੇ ਕਰਕੇ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਪੈ ਕੇ ਉਧਰ ਗਿਆ ਅਤੇ ਪਿਰਥੀਆ ਜਿਹੜਾ ਸੀ ਉਹ ਪਿਰਥੀ ਸੀ। ਦੇਖੋ ਇਹ ਵੀ ਪਰਮੇਸ਼ੁਰ ਦੀ ਖੇਡ ਹੈ। ਆਮ ਸੰਸਾਰ ਦੇ ਵਿੱਚ ਇਹ ਗੱਲ ਪ੍ਰਵਿਰਤ ਹੈ ਅਤੇ ਹੈ ਵੀ, ਵਰਤਦੀ ਵੀ ਹੈ, ਕਿਤੇ ਨਹੀਂ ਵੀ ਵਰਤਦੀ। ਕਹਿੰਦੇ ਜਿਹੇ ਜੇ ਪਿਤਾ ਅਤੇ ਮਾਤਾ ਹੋਣ ਉਹ ਜਿਹਾ ਹੀ ਪੁੱਤਰ ਹੁੰਦਾ। ਅਤੇ ਬੀਬੀ ਭਾਨੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਪੁੱਤਰੀ ਅਤੇ ਇੰਨੀ ਰੋਜ਼ ਸੇਵਾ ਕਰਨੀ ਅਤੇ ਭਗਤੀ ਕਰਨੀ, ਅਤੇ ਗੁਰੂ ਰਾਮਦਾਸ ਗੁਰੂ ਹੈ ਹੀ ਹੈ, ਉਹਨਾਂ ਦੀ ਤਾਂ ਸੇਵਾ ਰਾਤ ਦਿਨੇ ਹੀ। ਅਤੇ ਪ੍ਰਿਥੀ ਹੈ ਕੈਸਾ ਹੋ ਗਿਆ, ਸੋ ਇਹ ਇੱਥੇ ਫਿਰ ਇਹ ਉਹ ਨਹੀਂ ਨਿਯਮ, ਇਹ ਪਰਮੇਸ਼ੁਰ ਦੀ ਮਾਇਆ ਹੈ। ਉਹ ਜਿਵੇਂ ਵੀ ਚਾਹੇ ਕਰ ਸਕਦਾ ਹੈ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਭੇਖਾਰੀ ਤੇ ਰਾਜ ਗਿਰਾਵੇ, ਚੜ੍ਹੇ ਆਕਾਸ਼ ਗਿਰਾਵੇ। ਇਹ ਵੀ ਤਾਂ ਹੈ ਉਸਦੀ ਖੇਡ। ਕਿਉਂ ਨਾਲੇ ਇਹਨਾਂ ਦੁਆਰਾ ਵੀ ਫਿਰ ਜਿਹੜੇ ਵਿਚਾਰਵਾਨ ਨੇ ਉਹਨਾਂ ਨੇ ਇਹ ਸਿੱਖਿਆ ਲੈਣੀ ਵੀ ਭਾਵਾਂ ਗੁਰੂ ਘਰ ਦੇ ਵਿੱਚ ਹੀ, ਭਾਵਾਂ ਗੁਰੂ ਦਾ ਪੁੱਤਰ ਵੀ ਹੋ ਗਿਆ, ਪੋਤਰਾ ਵੀ ਹੋ ਗਿਆ, ਪਰ ਜਿਹਨੇ ਆਗਿਆ ਨਹੀਂ ਮੰਨੀ ਉਹ ਪ੍ਰਵਾਨ ਨਹੀਂ ਹੈ। ਜਿਹੜਾ ਆਗਿਆ ਤੋਂ ਉਲਟ ਚੱਲਿਆ ਹੈ, ਸਿੱਖਿਆ ਤੋਂ ਉਲਟ ਚੱਲਿਆ, ਜਾਂ ਗੁਰਬਾਣੀ ਗੁਰੂ ਨਾਨਕ ਸਾਹਿਬ ਪਰਮੇਸ਼ੁਰ ਸਰੂਪ ਹੈ, ਜਿਹੜਾ ਉਹਨਾਂ ਦੇ ਉੱਤੇ ਨਿਸ਼ਚਾ ਨਹੀਂ ਰਿਹਾ, ਉਹ ਬਦਲ ਦਿੱਤੀ ਰਾਮ ਰਾਜ ਨੂੰ, ਉੱਥੇ ਹੀ ਬੇਮੁੱਖ ਹੋ ਗਿਆ। ਅਤੇ ਗੁਰਬਾਣੀ ਦਾ ਪ੍ਰਚਾਰ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਵੀ ਇਹ ਕਰਨਾ ਹੈ ਵੀ ਗੁਰਬਾਣੀ ਗੁਰੂ ਸਰੂਪ ਹੈ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਹਨਾਂ ਦਾ ਇਹ ਪੁਰਬ ਦਿਹਾੜਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਪਹਿਲਾਂ ਪੋਥੀਆਂ ਦੇ ਸਰੂਪ ਦੇ ਵਿੱਚ ਗੁਰਬਾਣੀ ਸੀ, ਉਹ ਲਿਆ ਕੇ ਹੋਰ ਵੀ ਜਿਵੇਂ ਕੋਈ ਚੀਜ਼ਾਂ ਲਿਖਤ ਵਾਲੀਆਂ ਪਈਆਂ ਰਹਿਣ, ਅੱਗੇ ਤੋਂ ਅੱਗੇ ਦੋ ਤਿੰਨ ਪੀੜ੍ਹੀਆਂ ਹੋ ਜਾਣ, ਅਤੇ ਕਈ ਆਪਣੀਆਂ ਵੀ ਵਿੱਚ ਕਰ ਦਿੰਦੇ ਹੈ, ਉਹ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਨਾਲ ਫਿਰ ਕੋਈ ਜਿਹੜੇ ਕਵੀ ਲੋਕ ਨੇ ਉਹ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਉਹੋ ਜਿਹੇ ਟੱਪੇ ਜੋੜਨ ਲੱਗ ਪਏ, ਫਿਰ ਨਿਸ਼ਚਾ ਕਿਵੇਂ ਰਹੂਗਾ ਵੀ ਇਹ ਗੁਰੂ ਕੀ ਬਾਣੀ ਹੈ? ਇਸ ਕਰਕੇ ਸਾਰੀ ਉਹ ਗੁਰਬਾਣੀ ਵੀ ਸੰਗ੍ਰਹਿ ਕਰੋ, ਇਕੱਤਰ ਕਰੋ ਸਰੂਪ ਦੇ ਵਿੱਚ, ਅਤੇ ਆਪਣੀ ਬਾਣੀ ਵੀ ਉਚਾਰਨ ਕੀਤੀ ਹੈ। ਅਤੇ ਕੇਵਲ ਇਹੀ ਨਹੀਂ, ਜਿਹੜੇ ਸਤਿਗੁਰੂ ਸਾਹਿਬ ਜੀ ਦੇ ਦਰ ਜਾਂ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਗਏ ਜਿਵੇਂ ਭਗਤ ਸੀ, ਉਹਨਾਂ ਦੀ ਵੀ ਹੋਰ ਵੀ ਜਿਹਨਾਂ ਨੇ ਆਗਿਆ ਪੁੰਨੀ, ਜਿਸ ਤਰ੍ਹਾਂ ਪੱਟਾਂ ਦੀ ਬਾਣੀ ਹੈ, ਉਸ ਤੋਂ ਉਚਾਰਨ ਕੀਤੀ ਹੈ। ਰਾਮ ਕਲੀ ਕੀ ਸੱਦ ਹੈ, ਰਾਏ ਬਲਵੰਤ ਤਥਾ ਸਤਿ ਡੂੰ ਮਾਖੀ ਹੈ। ਪਰ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਐਸਾ ਹੈ ਵੀ ਬਹੁਤ ਸਮਾਂ ਤਾਂ ਇਹ 400 ਸਾਲਾ ਪੁਰਬ ਹੈ ਵੀ ਉਸ ਵੇਲੇ ਇਹ ਕਿੰਤੂ ਪਰੰਤੂ ਨਹੀਂ ਹੋਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਹ ਜਿਹੜੀ ਬਾਣੀ ਹੈ ਇਹ ਗੁਰੂ ਕੀ ਨਹੀਂ ਹੈ, ਇਹ ਨਹੀਂ ਚਾਹੀਦੀ, ਆਹ ਨਹੀਂ ਚਾਹੀਦੀ। ਇਹ ਹੁੰਦਾ ਹੈ, ਇਹ ਕਾਰਨ ਕਿਉਂ ਹੋਏ ਵੀ ਅੰਗਰੇਜ਼ਾਂ ਦਾ ਰਾਜ ਹੋਇਆ ਅਤੇ ਸਿੱਖਾਂ ਦਾ ਰਾਜ ਗਿਆ, ਸਰਦਾਰੀਆਂ ਗਈਆਂ, ਗਈਆਂ ਕਿਉਂ? ਉਹਨਾਂ ਨਿਯਮਾਂ ਨੂੰ ਛੱਡ ਗਏ, ਸਿੱਖਿਆ ਨੂੰ ਛੱਡ ਗਏ, ਜਿਸ ਤਰ੍ਹਾਂ ਉਹ ਗੱਲ ਭੁੱਲ ਗਏ ਆਪਣੇ ਇਹ ਜਿਹੜੇ ਨਾਭੇ ਜਿਹੜੇ ਸਿਰਕੀਆਂ ਵਿੱਚ ਰਹਿੰਦੇ ਸੀ ਵੀ ਸਾਨੂੰ ਗੁਰੂ ਮਹਾਰਾਜ ਨੇ ਸਿੱਖ ਬਣਾਇਆ, ਅਤੇ ਉਹ ਰਹੇ, ਜਿਹੜੇ ਰਹੇ ਉਹ ਰਹੇ, ਉਹਨਾਂ ਦੇ ਹੁੰਦੇ ਹੁੰਦੇ ਹੌਲੀ 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 ਹੋਰ ਹੋ ਗਏ, ਕੋਈ ਵੀ ਹੋ ਗਿਆ। ਸੋ ਇਸ ਤਰ੍ਹਾਂ ਹੀ ਲੜਾਈਆਂ ਪੜਾਈਆਂ ਹੋਈਆਂ, ਜਿਵੇਂ 1919 ਦੀ ਲੜਾਈ ਜਰਮਨ ਦੇ ਨਾਲ ਹੋਈ, ਉਦੋਂ ਸਿੱਖਾਂ ਨੇ ਜਿਹੜੇ ਹੁਣ ਵੀ ਹੈ ਨਿਸ਼ਚੇ ਵਾਲੇ ਵੀ ਜਿਹੜਾ ਮੋਰਚਾ ਨਾ ਫਤਿਹ ਹੋਵੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਉਹਦੇ ਨਾਲ ਫਤਿਹ ਹੋ ਜਾਂਦੀ ਸੀ। ਇਹਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਕੀ ਕਰਦੇ ਹੋ? ਕਹਿੰਦੇ ਗੁਰੂ ਦਾ ਇਸ ਤਰ੍ਹਾਂ ਇਹਨੇ ਸ਼ਕਤੀਆਂ ਸਾਰੀਆਂ ਜਾਂ ਹੋਰ ਚੀਜ਼ ਹੈ। ਅਤੇ ਇਹਨਾਂ ਨੇ ਫਿਰ ਕਿਹਾ ਵੀ ਇਹ ਸਿੱਖਾਂ 'ਤੇ ਰਾਜ ਕਿਵੇਂ ਹੋ ਸਕਦਾ ਹੈ, ਹੋਰ ਕਿਵੇਂ? ਇਹਨਾਂ ਦਾ ਹੈ ਬਹੁਤ ਮਾੜੀ ਗੱਲ ਸੀ ਇਹਨਾਂ ਦੀ ਵੀ ਇਹਨਾਂ ਦਾ ਨਿਸ਼ਚਾ ਨਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪੂਰਾ। ਕੋਈ ਐਸੀਆਂ ਸੁਸਾਇਟੀਆਂ ਮਾਇਆ ਦੇ ਕੇ, ਲੋਭ ਦੇ ਕੇ ਜਿਸ ਤਰ੍ਹਾਂ ਪਸੌੜੀਏ ਖੜ੍ਹੇ ਕਰ ਦਿੱਤੇ, ਉਹਨਾਂ ਦੇ ਵਿੱਚੋਂ ਵਿਦਵਾਨ ਖਰੀਦੇ ਗਏ, ਕਾਂਸ ਨਾਭੇ ਵਰਗੇ, ਅਤੇ ਉਹ ਯੁਵਤੀਆਂ ਨਾਲ ਵੀ ਆਹ ਨਹੀਂ ਆਹ ਨਹੀਂ, ਅਤੇ ਉਹਨਾਂ ਨੇ ਅੱਗੇ ਸ਼ੁਰੂ ਕਰ ਦਿੱਤਾ। ਹੋਰ ਵੀ ਇੱਥੋਂ ਤੱਕ ਹੋ ਗਿਆ ਵੀ ਆਹ ਬਾਣੀ ਵੀ ਗੁਰੂ ਕੀ ਨਹੀਂ ਹੈ, ਪੱਟਾਂ ਦੀ ਬਾਣੀ ਹੈ, ਸਵਈਏ ਨਹੀਂ ਹੈ, ਇਹ ਹੈ ਗੁਰੂ ਆਪਣੀ ਵਡਿਆਈ ਕਿਵੇਂ ਕਰ ਸਕਦਾ ਹੈ? ਸਾਰੇ ਕਹਿੰਦੇ ਜਿਹੜੇ ਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰੂ ਨਾਨਕ ਸਾਹਿਬ ਜਬ ਜਬ ਜੀਵਾਂ, ਉਹਨਾਂ ਦੇ ਕਿਵੇਂ ਹੋਣਗੇ? ਇਹ ਉਲਟ ਚੀਜ਼ ਹੈ। ਕਹਿੰਦੇ ਇੱਕ ਗੁਰ ਗਿਰਾ ਕਸੌਟੀ ਕਾਨਸੂ ਨਾਭੇ ਨੇ ਬਣਾਈ ਹੈ, ਉਹਦੇ ਵਿੱਚ 200 ਸ਼ਬਦ ਰਹਿਣ ਦਿੱਤੇ ਹੈ, ਇਹ ਅਸਲੀ ਗੁਰਬਾਣੀ ਹੈ। ਅਤੇ ਆਪ ਨਹੀਂ ਸੀ ਇਹ ਪ੍ਰਗਟ ਹੁੰਦਾ, ਤੇਜਾ ਸੁਨੇ ਮੋਢੇ 'ਤੇ ਰੱਖ ਕੇ ਚਲਾਉਂਦਾ ਸੀ, ਕਹਿੰਦਾ ਜੇ ਮੈਂ ਸਿੱਧਾ ਕਰਾਂ ਤਾਂ ਮੇਰੀ ਭੰਡੀ ਹੋਊਗੀ ਵੀ ਐਡਾ ਵਿਦਵਾਨ ਇਹ ਉਲਟ ਹੋ ਗਿਆ। ਪਰ ਪ੍ਰਗਟ ਤਾਂ ਹੋ ਹੀ ਜਾਂਦਾ, ਫਿਰ ਵੀ ਲੁਕਿਆ ਛੁਪਿਆ ਨਹੀਂ ਰਹਿੰਦਾ। ਸੋ ਇਸ ਤਰ੍ਹਾਂ ਫਿਰ ਇਹਨਾਂ ਦੀ ਸੀ, ਔਰ ਹੁਣ ਤੱਕ ਵੀ ਕੋਈ ਨਾ ਕੋਈ ਉਹ ਅੰਸ ਜਿਹਨਾਂ ਦਾ ਭਾਈ ਨਿਸ਼ਚਾ ਹੈ ਗੁਰਬਾਣੀ 'ਤੇ ਸਭ ਚੀਜ਼ ਹੈ, ਉਹਨਾਂ ਨੂੰ ਸਭ ਕੁਛ ਹੀ ਔਰ ਮੰਨਣ ਕਰਦੇ ਨੇ, ਉਹਨਾਂ ਨੂੰ ਸਭ ਕੁਛ ਹੀ ਪ੍ਰਾਪਤ ਹੁੰਦਾ ਹੈ। ਸੋ ਇਹ ਸਿੱਖਿਆ ਦੇਣ ਵਾਸਤੇ ਹੀ ਆਪ ਵਾਹਿਗੁਰੂ ਪਰਮੇਸ਼ਰ ਨੇ ਜੋਤ ਰੂਪ ਹਰਾਪ ਗੁਰੂ ਨਾਨਕ ਕਹਾ, ਇਸ ਤਰ੍ਹਾਂ ਹੀ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਅੱਗੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਵੇਂ ਸੇਵਾ ਕੀਤੀ? ਉਹ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ, ਇਹਨਾਂ ਨੇ ਵੀ ਪੁੱਤਰ ਸੀ, ਉਹਨਾਂ ਨੇ ਆਗਿਆ ਨਹੀਂ ਮੰਨੀ, ਗੁਰੂ ਅਰਜਨ ਸਾਹਿਬ ਜੀ ਨੇ ਆਗਿਆ ਮੰਨੀ, ਆਪਣੇ वो फिर शब्द गुरु महाराज ने लिखे बाहर जाके वे तुसे, हाँ लाहौर जाओ, सतगुरु रामदास साहिब जी का वड्डा भाई संघारी सी, इन्हां दा गुरु महाराज गुरु रामदास जी के परिवार का गुरु अर्जन साहब जी का ताया लगता सी, ये आए कि महाराज उदों गुरु रामदास साहिब जी जिहड़ी उम्र दित्ती सी गुरु अमरदास साहिब जी ने 6 साल दी सी, उदों अमृतसर सरोवर की सेवा करवा रहे सी, ते समा उन्ना ही सी, इस करके ये आए भाई साहब जी इस तरह मेरे वड्डे पुत्र की शादी है ते थोड़ा भी पुत्र ही है, तुसी कृपा करके चलो, कार्य थोड़े गया बहुत सफल होगा पूरा होगा। गुरु रामदास साहब जी ने कहा भी साड़ी तो सेवा लाई हुई है, गिणा गिणिया मिणिया समा है, असी तो नहीं जा सकते, तो तुसीं जाओ, गुरु नानक साहब जी आप हाजिर नाजर ने, उन्होंने ध्यान दे विच करो, कार्य आप ही सफल करने वाले ने। ये बड़े सियाने सी संसारी तौर पर भी, इन्होंने कहा भी चलो वंश है संसारी रीति भी है, जी तुसी नहीं जा सकते तो अपना कोई पुत्र कर दो। तो गुरु रामदास साहब महाराज जी ने पिरथिया वड्डा सी, तो यही सारा जिन्ना भी यदा कंट्रोल किया संगतां की माया से आए गए नूं पुछ गिछ करनी लेना देना माया सामनी सब सी, और इन पूरी आसी में वड्डा आया चुस्त लाक भी बहुत सी दृष्टि के नाल मैं ही गुरु बनना है, ये दूजे किवें बन सकते ने, महान देवता वो मस्ती रहिंदा आ, गुरु अर्जन साहब जिहड़े ने छोटे ने, इन जवाब दे दिता कहिंदा जी मैनू तो बड़े रुझेवे ने इत्थे संगतां दा काम करना। गुरु रामदास साहब जी ने कहा कोई होर सामभ लूगा, कहिंदा नहीं बहुत धुप की गल है मैं सार नहीं सकता। चलो महादेव नूं क्यों कहा, तो इन कहा जी मैं तो यह जे संसारी रिश्तिया रुश्तिया दे विच कोई एडा मैनू पता ही नहीं जान आउण दा। गुरु अर्जन साहब जी ने कहा भी उधर माता जी ने पता लग्या भी मैं वर भी लिया होया भी घर दी घरे रहावे, पर गुरु अमरदास साहब जी ने कहा तुसी दरिया दे पानी रुकते नहीं होंगे, तुसी रुकिया तो कष्ट आउणगे कुरबानियां देनिया पैणगियां, गुरु तो बन जाणगे। कहिंदी कोई नहीं इह होर ना तो जरिया नहीं जाणा, साडी बंसी जरूरी। तो ये चले गए गुरु अर्जन साहब महाराज, क्या भी देखना सपुत्र जी तुसी जवाब नहीं देना। तो इन्हों का इन्ना प्रेम वैराग हर वेले से भी गुरु रामदास साहब जी के नाल ही रहने, जो आग्ञा करते करते दर्शन ही करते रहने, तो जाना इन्हों भी बड़ा मुश्किल से, जैसे कई पर्म किए भी खाना पीना भी सब कुछ आ दर्शन करके ही है। तो गुरु रामदास साहब जी ने कहा जाओ और आनंद कार्ज अपने भाई का करवा के उत्थे जिहड़ी साडी जगह है उत्थे धर्मशाल बनाउणी है, धर्मशाल बना के तो उत्थे गुरु की सिखी का प्रचार करना है, जब तक असीं हुक्म नहीं करते उत्थे ही आना नहीं। उत्थे गए वो कार्ज करके ते धर्मशाला बनाती, धर्मशाला बनाती ते उसे विचार करन लग पे संगतां दे नाल, ते हर वेले खिच रवे भी कदों जाइए कदों हुक्म होवे। उसे फिर इनू तर तीव्र तम वैराग कहिंदे है, जिस तरह सतगुरु साहिब जी दे मेरा मन लोचे गुरदर्शन ताई बिलप करे चात्र की न्याई, हाँ कोहली जी अकोल कमाई गुरदर्शन संत नाले गुरु नाले संत शांत स्वरूप संत प्यारे जी। ये फिर शब्द उच्चारण किए, पृथ्वी बड़ा चुस्त सुराग सी, उन दो चिट्ठियां तो जाने दिखाई, तीसरी जड़ी सी फिर सतगुरु साहिब जी ने कहा तू आप मिली हो नहीं मिली, वो पहुँच गई सतगुरु साहिब जी ने बुला के, तो पृथ्वी ने भी कहा तुम यूँ करता रहे हैं, ये कहना तुम मेरे से दोष लाते हो। वो चिट्ठी जी सी जेब च पाई सी कि नादा सी, ये घरवाली वो अपना यदा चोला कोट जहा टंगया सी, सतगुरु साहब जी ने कहना ये मुकरदा आया है, जा के सिख न कह भी वो ये घरवाली कह के बीबी करम कह के तो यदा वो चोला चुक लिया, वो हैगी है चिट्ठी जी दिखी ने वो लै। ये देखो संसार दे विच अजकल भी बड़े चुस्त लाग बंदे ने, होर दा होर कुछ करन वाले ने, ते जदों सतगुरु साहब जी ने वो कढ के विखाई आ कौन है वह तेरा चोला है, कहिंदा हाँ, कि मेरा किन लिआंदा इह, कहिंदा किन लिआंदा जां नहीं लिआंदा, असीं मंगाया आ इहदे विचों कढ आ चिठी आ कढ दिओ। ये इंद इन एक तो होंगे ना भी मन जा भी मन जाता है, इन की क्या तुसी आप ही चिट्ठी पाई है ये इस तरह। गुरु हरगोबिंद साहब जी ने वो व्यो देन वेले भी वो पंडित की जी गल आती है कि पंडित ने कहना तुसी मेरी बदनामी करते हो, मैं बदला लूंगा, क्यों माया बहुत सी उस वेले दे कोई सूबिया नाल मिलके या होर नाल मिलके ये सारा कुछ ये करता करवा रहा या होर चीज़ है, तो उस वेले भी इन कहा कि वो पंडित ने तो कहा भी इन 500 रुपया दिता जी, इन्हें ये गल बनाती भी तुसी दिता इन पैसा तो तुसी ये हो दे ऐसा, अजकल भी चलाकी करते हैं, बहुत हद ही परे की गल होगी वो। फिर ताइ गुरु रामदास साहब जी ने कहा तो वह तो शांत स्वरूप से, जिस वेले अपने गुरता गद्दी देती तो शरीर का समय से, उस वेले भी गुरु रामदास साहब जी ने कहा रौला पऊगा, नहीं सी शराफ दे सकते जां भसम कर सकते जां बोलन हटा सकते, वो अगे इस तरह नहीं कौतक बने से सारे। तो वो गुरु रामदास साहब जी ने कहा भी असं ज्योति जोत समा है, समा पूरा हो चुका है गुरु अमरदास साहब जी ने, तो अपने बीबी भानी जी ने भी कहा भी गोंदवाल साहब जाके शरीर छड़िए इतने रौला पऊगा है बहुता, चलो उत शांति संस्कार होजूगा, उन्हें यह पहुँच पुजूगा रौला पाऊगा, फिर भी इन रौला पा ही पाया। जिस वेले बाबा बुढ़ा साहब जी ने पिछों पर ज्यादा होंगी है भी दुशहरे या होर करके बाबा बुढ़ा जी ने दिता से भी तुम ये सत्कार वजो पग देनी है जोड़ा गुरु होवे, तो वो पग बाबा बुढ़ा साहब जी बनन लगा गुरु राम गुरु अर्जन साहब जी के शीश से, इन पग खोली कहिंदा तू बुढ़ा किधरों आ गया वे मेरा हक है। वो गुरु अर्जन साहब जी ने कहा कोई नहीं बाबा जी लैन दो पग, देखो पगां च नहीं हुंदी है कुछ चीज़, कई कई महात्मा रौले पाते ने कि वो मैनू पग दे गए, वो मैं टकसाली है मैनू वो पग दे गए, वो जड़े जप तप करते हैं संत बाबे अतर सिंह किन पग दी सी, जड़ा जो कोई जप तप करे या होर चीज़ है दुनिया सत्कार परमेश्वर करवाई है तो सिक्ख्या या होर चीज़ हो जाती है, तो जड़े उस तरह ही फोके जप तप जो उन्होंने पाज उगड़ते रहते वो खत्म हो जाते हैं। सो इस तरह की यह भी ये चीज़ है, गुरु नानक साहब तो वह तो तरों ही कहते भी, पर तरों भी गुरु नानक साहब जी दिन जो विशेष शक्तियां या शिक्षावान सारिया देख के फिर ही गुरु मने एवं कोई मनता है। सो इं गुरु अर्जन साहब जी वेले तो फिर इन्होंने ਇੱਥੇ ਅੰਮ੍ਰਿਤਸਰ ਵਿੱਚ ਵੀ ਰੌਲਾ ਪੈਂਦਾ ਰਿਹਾ, ਹੋਰ ਵੀ ਛੋਟੀਆਂ ਛੋਟੀਆਂ ਮਹੰਤੀਆਂ 'ਤੇ ਵੀ, ਜਿਵੇਂ ਉਹ ਮਹਿਤਾ ਵਾਲਿਆਂ ਦੇ, ਉਹ ਕਹਿੰਦਾ ਮੈਨੂੰ ਪੱਗ ਦੇ ਗਏ, ਉਹ ਕਹਿੰਦਾ ਮੈਨੂੰ ਪੱਗ ਦੇ ਗਏ, ਮੈਂ ਮੁਖੀ ਹਾਂ। ਪੱਗਾਂ ਦੇ ਨਾਲ ਹੀ, ਪੱਗ ਨਾਲ ਹੀ ਹੋ ਜਾਂਦੀ ਪੱਗਾਂ ਦਾ। ਇੱਥੇ ਉਹ ਜਦੋਂ ਇਹ ਕਹਿੰਦੇ ਵੀ ਇੱਥੇ ਤਾਂ ਕਿਹਨੂੰ ਬਣਾਈ ਹੈ, ਅੱਗੇ ਮੈਨੂੰ ਕਹਿਣ ਲੱਗੇ ਇਹਨੂੰ ਬਣਾਓ। ਮੈਂ ਕਿਹਾ ਉਹ ਮੈਂ ਪੜ੍ਹਾ ਸਕਦਾ, ਦੋ ਅੱਖਰ ਮੈਂ ਮਾਨਤੀ ਮੁਤੀ ਨਹੀਂ ਲੈਂਦਾ। ਚਲੋ ਜੀ, ਇਹਨਾਂ ਨੇ ਵਧੋ ਵਧੀ ਕਰ ਕਰਾ ਕੇ ਕਰ ਦਿੱਤਾ, ਬੁਰੀਆਂ ਪੱਗਾਂ ਦਾ ਢੇਰ ਲੱਗ ਗਿਆ। ਮੈਂ ਗੁਰਦੁਆਰੇ ਸਾਹਿਬ ਲੈ ਗਿਆ, ਮੈਂ ਵੀ ਕਿਵੇਂ ਕਰੀਏ, ਸਾਰੀਆਂ ਪੱਗਾਂ ਹੀ ਵੰਡ ਦਿੱਤੀਆਂ, ਮੈਂ ਸਾਰਿਆਂ ਦਾ ਹੀ ਹਿੱਸਾ ਹੈ। ਚਲੋ, ਸੋ ਇਹ ਜਿਹੜੀ ਚੀਜ਼ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਜਾਂ ਗੁਰੂ ਘਰ ਦੇ ਵਿੱਚ ਜਿਹੜੀ ਪ੍ਰਵਾਨਗੀ ਹੈ, ਉਹ ਤਾਂ ਉਹ ਸਭਨਾ ਕੀ ਰੇਣਕਾ, ਇੱਥੇ ਤਾਂ ਵੀ ਸੰਗਤ ਦੀ ਜਾਂ ਹੋਰ ਸਾਰੀ ਦੁਨੀਆ ਦੀ। ਫਰੀਦਾ ਜੇ ਤਿੰਨ ਮਾਰਨ ਮੁਕੀਆਂ, ਤਿੰਨਾਂ ਨੂੰ ਮਾਰੀ ਕੌਮ, ਆਪ ਨੰਡੇ ਘਰ ਜਾਈਏ ਪੈਰ ਤਿੰਨਾਂ ਦੇ ਚੋਂ। ਇਹ ਵਾਹਿਗੁਰੂ ਪਰਮੇਸ਼ਰ ਦਾ ਸੰਕੇਤ ਹੈ, ਉਹੀ ਸਿੱਖਿਆ ਅੱਗੇ ਹੈ, ਉਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫੇਰ ਇਹ ਜੋ ਗੁਰਬਾਣੀ ਉਚਾਰਨ ਕੀਤੀ ਹੈ, ਅਤੇ ਉਹ ਮੰਨਣ ਵਿੱਚ ਵੀ ਹੈ। ਜੈਸੇ ਬ੍ਰਹਮ ਗਿਆਨੀ ਦੀ ਅਸ਼ਪਦੀ ਹੈ, ਸੁਖਮਨੀ ਸਾਹਿਬ ਹੈ, ਮੁਸਲਮਾਨਾਂ ਦੇ ਵਿੱਚੋਂ ਵੀ ਮੀਆਂ ਮੀਰ ਫਕੀਰ ਸੂਫੀ ਹੋਇਆ ਹੈ, ਇਹ ਆਤਮ ਪਰਮਾਤਮਾ ਦੀ ਏਕਤਾ ਪਤੀ ਸਤੀ ਦੇ ਰੂਪ ਦੇ ਵਿੱਚ ਬਹੁਤਾ ਇਹ ਵਿਚਾਰ ਕਰਦੇ ਹੈ, ਗਾਉਂਦੇ ਵੀ ਹੈ। ਇਹ ਸ਼ਰਧਾਲੂ ਹੋ ਗਿਆ ਗੁਰੂ ਨਾਨਕ ਸਾਹਿਬ ਦਾ, ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ। ਫਿਰ ਛੇਵੇਂ ਪਾਤਸ਼ਾਹ ਦੇ, ਛੇਵੇਂ ਪਾਤਸ਼ਾਹ 'ਤੇ ਇੰਨੀ ਸ਼ਰਧਾ ਸੀ ਇਸ ਦੀ ਵੀ ਕਿਸੇ ਨੇ ਪੁੱਛਿਆ ਜੀ ਪੀਰ ਜੀ ਤੁਸੀਂ ਜਾਂਦੇ ਹੋ, ਅਤੇ ਅੱਗੇ ਕਹਿੰਦੇ ਖੁਦਾ ਦੇ ਉਹ ਖੁਦਾ ਕਿਸ ਤਰ੍ਹਾਂ ਦਾ ਜਾਂ ਹੋਰ ਚੀਜ਼ ਹੈ, ਉਹ ਕਹਿੰਦੇ ਵੀ ਅਸੀਂ ਜਾਣੇ ਹਾਂ। ਜਾਣਾ ਕੀ ਹੁੰਦਾ? ਅੰਤਰਮੁੱਖ ਮੰਨਣ ਨਿਦਾਸਨ ਧਿਆਨ ਦਾ ਰੂਪ, ਉਹ ਵੀ ਉੱਥੇ ਅਸੀਂ ਉਹ ਖੁਦਾ ਦਾ ਤਾਂ ਰੂਪ ਰੰਗ ਕੋਈ ਨਹੀਂ ਹੈ, ਉੱਥੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਮਾਲਕ ਹੁੰਦਾ ਉਹ ਆ ਕੇ ਉਸ ਰੂਪ ਦੇ ਵਿੱਚ ਦਰਸ਼ਨ ਦਿੰਦਾ ਹੈ, ਉਹੀ ਜੇ ਕਿਸੇ ਪੀਰਾਂ ਫਕੀਰਾਂ ਨੂੰ ਪੈਗੰਬਰਾਂ ਨੂੰ ਲੋੜਾਂ ਨੇ ਉਹ ਉਹਨਾਂ ਨੂੰ ਦਿੰਦਾ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਵੱਡੀ ਉਮਰ ਸੀ, ਵੱਡਾ ਫਕੀਰ ਸੀ, ਅਤੇ ਕੋਈ ਤਾਂ ਕੋਈ ਕਹੀ ਤਾਂ ਇਹੀ ਕਹੀ ਜਾਂਦੇ ਵੀ ਮੀਆਂ ਮੀਰ ਤੋਂ ਨਹੀਂ ਰਖਾਈ ਨਾ, ਗੁਰਪ੍ਰਤਾਪ ਆਦਮੀ ਉਹਨੇ ਗੁਰੂ ਮਹਾਰਾਜ ਨੇ ਆਪ ਰੱਖੀ। ਚਲੋ ਰਹੋ ਵਿਚਾਰ ਉਸ ਪੱਖ ਨੂੰ ਲੈ ਕੇ ਵੀ ਸਰਬੱਤਰ ਦੇ ਜਾਂ ਹੋਰ ਇਹ ਚੀਜ਼ ਹੋਏ, ਕਹੀ ਜਾਣ ਇਸ ਗੱਲ ਨੂੰ। ਅਤੇ ਇਹ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਦੇ ਆਪ ਵੀ ਕੋਲ ਜਾਂਦੇ ਰਹੇ, ਲਾਹੌਰ ਵਿੱਚ ਵੀ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਅਤੇ ਜਿਸ ਵੇਲੇ ਘੋੜੇ 'ਤੇ ਚੜ੍ਹਨਾ ਤਾਂ ਇਹਨੇ ਰਕਾਬ ਫੜਨੀ ਦੂਸਰੇ ਪਾਸੇ, ਫੜਦੇ ਨੇ ਵੀ ਘੋੜੇ 'ਤੇ ਚੜ੍ਹਨ ਵੇਲੇ ਖਿੱਚ ਪੈਂਦੀ ਹੈ। ਅਤੇ ਦੂਸਰੇ ਮੁਸਲਮਾਨਾਂ ਨੇ ਪੁੱਛਿਆ ਜੀ ਤੁਸੀਂ ਇੰਨਾ ਸਤਿਕਾਰ ਜਾਂ ਹੋਰ ਕਰਦੇ ਹੋ? ਇਹ ਕਹਿੰਦੇ ਜਦੋਂ ਅਸੀਂ ਖੁਦਾ ਦੀ ਦਰਗਾਹ ਵਿੱਚ ਜਾਂਦੇ ਹਾਂ ਸਾਨੂੰ ਉਹੀ ਰੱਬ ਤਾਂ ਕੋਈ ਰਿਹਾ, ਉਹੀ ਦਰਸ਼ਨ ਹੁੰਦੇ ਆ, ਅਸੀਂ ਉਹੀ ਸਮਝਦੇ। ਇਸੇ ਤਰ੍ਹਾਂ ਹੀ ਜੋ ਅੱਜ ਜੋ ਗੁਰੂ ਇਹ ਮੀਆਂ ਮੀਰ ਪੀਰ ਨੇ ਕਿਹਾ ਵੀ ਬ੍ਰਹਮ ਗਿਆਨੀ ਸਦਾਨੰਦਲੇ ਬ੍ਰਹਮ ਗਿਆਨੀ ਕਿਆ ਧੀਰ ਜੇ ਬ੍ਰਹਮ ਗਿਆਨੀ ਗਏ, ਉਹ ਬ੍ਰਹਮ ਗਿਆਨੀ ਕਿਹਾ ਹੈ ਗੁਰੂ ਨਾਨਕ ਨਾਨਕ ਜੇ ਪਾਵਕ ਸਹਿਜ ਸੁਭਾਉ, ਇਹ ਸਾਰੇ ਕਹਿੰਦੇ ਜੀ ਕੋਈ ਹੈ ਵੀ ਬ੍ਰਹਮ ਗਿਆਨੀ ਇਸ ਤਰ੍ਹਾਂ ਦਾ? ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਇਹ ਮੀਆਂ ਮੀਰ ਜੀ ਦੇਖਣਾ ਹੀ ਚਾਹੁੰਦੇ ਹੋ ਕਿ ਸੁਣਨਾ ਚਾਹੁੰਦੇ ਹੋ? ਕਹਿੰਦੇ ਜੀ ਦਿਖਾ ਦਿਓ ਤਾਂ ਫਿਰ ਕੀ ਗੱਲ ਹੈ? ਕਹਿੰਦੇ ਚੰਗਾ ਉਡੀਕ ਰੱਖੋ ਸਮੇਂ। ਉਸ ਵੇਲੇ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਚੰਦੂ ਆਪਣੇ ਘਰ ਦੇ ਵਿੱਚ ਤਸੀਹੇ ਦੇ ਰਿਹਾ ਸੀ ਤੱਤੀਆਂ ਤਵੀਆਂ 'ਤੇ ਜਾਂ ਰੇਤ ਪਾਉਣੀ ਜਾਂ ਧੁੱਪੇ ਜਾਂ ਹੋਰ ਚੀਜ਼ ਉੱਬਲਦੀਆਂ ਦੇਗਾਂ ਵਿੱਚ, ਅਤੇ ਮੀਆਂ ਮੀਰ ਵੀ ਆਪਣੀ ਸ਼ਕਤੀ ਦੇ ਨਾਲ ਉੱਥੇ ਚਲੇ ਗਿਆ। ਕਹਿੰਦੇ ਜੀ ਜੇ ਤੁਸੀਂ ਕਿਵੇਂ ਇੰਨੇ ਤਸੀਹੇ ਸਹਾਰ ਰਹੇ ਹੋ, ਹੋਰ ਚੀਜ਼ ਹੋ ਰਹੀ ਹੈ ਅਤੇ ਤੁਸੀਂ ਨਹੀਂ ਇਸ ਚੀਜ਼ ਦੇ ਵਿੱਚ ਕੋਈ ਹੇਠ ਉੱਤੇ ਕਰਨਾ ਤਾਂ ਮੈਨੂੰ ਹੁਕਮ ਕਰੋ। ਸਾਸਤ ਗੁਰੂ ਸਾਹਿਬ ਜੀ ਨੇ ਕਿਹਾ ਮੀਆਂ ਮੀਰ ਜੀ ਤੁਸੀਂ ਪੁੱਛਿਆ ਸੀ ਵੀ ਐਸਾ ਜਿਹਾ ਕੋਈ ਬ੍ਰਹਮ ਗਿਆਨੀ ਹੈ ਜੋ ਬਸਦਾ ਕੋਈ ਖੁਦ ਹੈ ਕੋਈ ਚੰਦਨ ਲੇਪ ਇੱਕ ਰਸ ਰਵੇ ਕਹਿਣਾ ਕੁਛ ਨਹੀਂ ਅਤੇ ਹੁਣ ਤੁਸੀਂ ਦੇਖ ਲਓ। ਬਸ ਇਸ ਤਰ੍ਹਾਂ ਹੀ ਸਿੱਧ ਲੋਕ ਹੋਰ ਬਹੁਤ ਸਾਰੇ ਲੋਕ ਆ ਗਏ ਇਹਦੇ ਵਿੱਚ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਸੋ ਜਿਹੜੀ ਗੁਰਬਾਣੀ ਸੀ ਵੀ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਗੁਰਬਾਣੀ ਮੰਨਣ ਦੇ ਵਿੱਚ ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਬੇਅੰਤ ਸਰਜ ਕੌਤਕ ਨਿਰਲੇਪ ਹੀ ਨਿਰਲੇਪ ਕੋਈ ਸ਼ਸਤਰ ਨਹੀਂ ਚੁੱਕਣਾ ਬਚਨ ਹੀ ਹੈ ਅਤੇ ਦੂਸਰੇ ਸਰੂਪਾਂ 'ਚ ਨਾਲੇ ਬਚਨ ਵੀ ਹੈ ਨਾਲੇ ਸ਼ਸਤਰ ਵੀ ਹੈ। ਜਿਵੇਂ ਛੇਵੇਂ ਪਾਤਸ਼ਾਹ ਜੀ ਬਚਨ ਕਰ ਦਿੱਤਾ ਤਾਂ ਅਤੇ ਸ਼ਸਤਰ ਵੀ ਨਾਲ ਹੀ ਹੈ। ਬਚਨ ਕਿਵੇਂ ਕਰ ਦਿੱਤਾ? ਜਦੋਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਪਤਾ ਗੱਡੀ ਦੇਣ ਲੱਗੇ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੁਸੀਂ 2200 ਸਵਾਰ ਰੱਖਣਾ ਹੈ, ਸ਼ਸਤਰਾਂ ਨਾਲ ਐਨ ਤਿਆਰ ਬਰ ਤਿਆਰ ਘੋੜੇ ਰੱਖਣੇ ਹੈ, ਜੰਗ ਨਹੀਂ ਕਰਨਾ। ਤਾਂ ਗੁਰੂ ਹਰਿਰਾਇ ਸਾਹਿਬ ਜੀ ਨੇ ਕਿਹਾ ਜੀ ਅਸੀਂ ਮੈਂ ਤਾਂ ਨਹੀਂ ਅਸੀਂ ਤਾਂ ਨਹੀਂ ਜੰਗ ਕਰਦੇ, ਤੁਹਾਡਾ ਤੁਰਕਾਂ ਦੇ ਨਾਲ ਵੈਰ ਪਿਆ ਹੋਇਆ ਹੈ ਅਤੇ ਜੇ ਉਹ ਚੜ੍ਹ ਕੇ ਆਉਣ ਫਿਰ। ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਜਿੰਨਾ ਵੀ ਮਰਜ਼ੀ ਜ਼ੋਰ ਲਾ ਲੈਣ ਕੋਈ ਇੱਥੇ ਤੱਕ ਪਹੁੰਚ ਨਹੀਂ ਸਕੂਗਾ। ਸ਼ਾਹਜਹਾਨ ਤਾਂ ਉਹਨੂੰ ਕੁਛ ਸਮਝ ਆ ਗਈ ਸੀ ਪਰ ਉਹਦੀ ਵੀ ਬੁਰੀ ਹਾਲਤ ਹੋਈ ਫਿਰ ਅਤੇ ਰੰਗਾ ਨਹੀਂ ਸੀ ਪਾਉਂਦਾ। ਇਹ ਕਾਜ਼ੀ ਮੁਲਾਣਿਆਂ ਦਾ ਚੁੱਕਿਆ ਹੋਇਆ ਕਿ ਤੂੰ ਕਰ ਕਰ, ਬਹੁਤ ਵਾਰੀ ਇਹਨੇ ਹਮਲੇ ਕੀਤੇ, ਰਸਤੇ ਦੇ ਵਿੱਚ ਸਾਰੇ ਜਰਨੈਲ ਫੇਲ ਹੋ ਗਏ, ਬਿਮਾਰ ਹੋ ਕੇ ਕੋਈ ਮੁੜ ਗਿਆ। ਫਿਰ ਕਹਿੰਦੇ ਹੋਰ ਢੰਗ ਬਣਾਓ ਕੋਈ, ਉਹ ਕਹਿੰਦੇ ਉਹਨਾਂ ਨੂੰ ਪ੍ਰੇਮ ਨਾਲ ਲਿਆਓ ਵੀ ਗੁਰਬਾਣੀ ਬਾਰੇ ਦੱਸੋ। ਕਿਉਂ ਕੋਈ ਵੀ ਚਾਹੇ ਵਜਨ ਕਰ ਦੇਣ ਅਤੇ ਚਾਹੇ ਸ਼ਸਤਰ ਦੇ ਨਾਲ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਕੀਤੇ ਹੈ ਤਾਂ ਇੱਕੋ ਵਾਰੀ ਨਿਬੇੜਾ ਕਰ ਦਿੱਤਾ ਜੰਗ ਸ਼ੁਰੂ ਕਰਕੇ। ਚਾਹੇ 35,000 ਫੌਜ ਆਈ, ਚਾਹੇ 75,000, ਚਾਹੇ ਲੱਖ ਆਈ ਅਤੇ ਉਹ ਨਿਬੇੜ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਿਆ ਦੇਣੀ ਸੀ ਵੀ ਰਾਤ ਵੀ ਜੰਗ ਹੋਵੇ, ਦਿਨੇ ਵੀ ਜੰਗ ਹੋਵੇ, ਜੰਗ ਹੀ ਜੰਗ ਹੋਵੇ। ਜਵਾਬ ਕੀ ਰਾਓ ਨਿਦਾਨ ਬਣਵਾ ਤਹੀ ਰਨ ਮੈਂ ਤਬਜੂਜ ਬਣ, ਵੀ ਐਸੇ ਸਿੱਖ ਬਣਾਉਣਾ ਹੈ ਵੀ ਦਬਾਈ ਜਾਂਦੇ ਨੇ ਮੁਸਲਮਾਨ ਹੋਰ ਜਾਂ ਘੱਟ ਜਾਂਦੇ ਨੇ, ਔਰ ਪਰਮੇਸ਼ੁਰ ਨੂੰ ਸੀਸ ਦੇਣ ਵਾਲਾ ਹੋ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਨਾਲੇ ਗੁਰਸਿੱਖਾਂ ਦੀ ਵਡਿਆਈ ਦੇਖ ਲਓ। ਬਾਬਾ ਬੁੱਢਾ ਸਾਹਿਬ ਜੀ ਵੀ ਉਹਨਾਂ ਦੇ ਬਚਨਾਂ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਸੋ ਬੇਅੰਤ ਬੇਅੰਤੀ ਗੁਰੂ ਮਹਾਰਾਜ ਜੀ ਦੀ ਇਹ ਕਿਰਪਾ ਵਿਚਾਰ ਹੈ ਅਤੇ ਜਿਹੜਾ ਕੋਈ ਕਾਰਨ ਤਾਂ ਹੋਰ ਵੀ ਬਹੁਤ ਸਾਰੇ ਲਿਖੇ ਹੋਏ ਨੇ ਪਰ ਦੋ ਕਾਰਨ ਵੱਡੇ ਬਣੇ। ਇੱਕ ਤਾਂ ਚੰਦੂ ਦਾ, ਵੀ ਚੰਦੂ ਨੇ ਸਤਿਗੁਰੂ ਮਹਾਰਾਜ ਨੂੰ ਤਸੀਹ ਦਿੱਤੇ ਅਤੇ ਸ਼ਹੀਦ ਸ਼ਹਾਦਤ ਦਾ ਕਾਰਨ ਬਣੇ। ਦੂਸਰਾ ਇਹਦੇ ਨਾਲ ਹੀ ਤਾਂ ਇਹਦੀ ਵੀ ਤਾਂ ਰਹੇ ਸੀ ਜੇ ਜਹਾਂਗੀਰ ਕਹਿੰਦਾ ਨਹੀਂ ਲੋਕ ਦਾ ਤਾਂ ਉਹ ਕਰ ਸਕਦਾ ਸੀ। ਚੰਦੂ ਚੰਦੂ ਨੇ ਦੇਖਿਆ ਵੀ ਇਹਨਾਂ ਦੇ ਵੇਲੇ ਬਹੁਤ ਸਿੱਖੀ ਦਾ ਵਿਸਤਾਰ ਹੋ ਰਿਹਾ ਹੈ, ਮੁਸਲਮਾਨ ਫਕੀਰ ਵੀ ਚੁੱਕੇ ਜਾ ਰਹੇ ਨੇ, ਰੱਬ ਸਮਝਦੇ ਨੇ ਇਸ ਤਰ੍ਹਾਂ, ਅਤੇ ਇਨ ਫਿਰ ਇਹਦਾ ਸੀ ਵੀ ਇਹ ਦੁਕਾਨ ਮੈਂ ਬੰਦ ਕਰਨਾ ਚਾਹੁੰਦਾ ਸੀ। ਇਹਦੀ ਵੀ ਈਰਖਾ ਸੀ ਕਿ ਪਹਿਲਾਂ ਤਾਂ ਚਲੋ ਇਸ ਤਰ੍ਹਾਂ ਸ਼ਹਾਦਤ ਕਰ ਦਿੱਤੀ ਸਤਿਗੁਰੂ ਅਰਜਨ ਸਾਹਿਬ ਜੀ ਦੀ, ਉਹਨਾਂ ਨੇ ਤਾਂ ਇਹ ਸਿੱਖਿਆ ਦੇਣੀ ਸੀ ਸਾਰੀ ਗੁਰਬਾਣੀ ਅਨੁਸਾਰ, ਇੱਥੋਂ ਤੱਕ ਵੀ ਹੋਵੇ ਸੱਚ ਤੋਂ ਨਹੀਂ ਹਟਣਾ, ਤੁਸੀਂ ਇਹ ਜਾ ਹੋ ਅਤੇ ਅਤੇ ਗੁਰੂ ਫਿਰ ਇਹਨਾਂ ਦੀ ਇਹ ਸਾਜ਼ਿਸ਼ ਸੀ ਮਿਲ ਕੇ ਵੀ ਇਹਨਾਂ ਨੂੰ ਤਾਂ ਸ਼ਹੀਦ ਕਰ ਹੀ ਦਿੱਤਾ, ਅਤੇ ਚੰਦੂ ਨੇ ਇਹ ਬਾਹਰ ਪ੍ਰਗਟ ਕੀਤਾ ਸੀ ਵੀ ਹਾਂਜੀ ਗਏ ਸੀ ਉੱਥੇ, ਹੈਜ਼ਾ ਹੋ ਗਿਆ, ਹੈਜ਼ੇ ਨਾਲ ਚੜ੍ਹਾਈ ਕਰ ਗਏ, ਇਸ ਤਰ੍ਹਾਂ ਦੀਆਂ ਗੱਲਾਂ ਬਣਾ ਲਈਆਂ। ਪਰ ਹੁਣ ਸਮਾਂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਅਤੇ ਫਿਰ ਵੀ ਇਹਨਾਂ ਨੂੰ ਵੀ ਸਮਾਪਤ ਕਰੋ। ਜਹਾਂਗੀਰ ਤਾਂ ਨਾਲ ਰੱਖਦਾ ਰਿਹਾ ਅਤੇ ਇਹਨਾਂ ਇਹ ਨਾਲ ਵੀ ਰੱਖਦਾ ਰਿਹਾ, ਅਤੇ ਫਿਰ ਸਾਜ਼ਿਸ਼ ਇਹਦੀ ਡੂੰਘੀ ਸੀ ਵੀ ਚੰਦੂ ਦੇ ਨਾਲ ਮਿਲ ਕੇ ਵੀ ਉਸ ਕਿਲ੍ਹੇ ਦੇ ਵਿੱਚ ਜਿੱਥੋਂ ਮੁੜ ਕੇ ਨਾ ਆਉਣ ਰਾਜੇ ਸਾਰੀ ਉਮਰ ਦੇ ਕੈਦੀ ਸਮਾਪਤ ਹੋ ਜਾਣ, ਉੱਥੇ ਭੇਜੋ, ਉੱਥੇ ਸਮਾਪਤ ਕਰ ਦਿਆਂਗੇ ਹੋਰ ਬਹਾਨਾ ਬਣਾ ਕੇ। ਪਰ ਗੁਰੂ ਮਹਾਰਾਜ ਦਾ ਸੀ ਵੀ ਉੱਥੇ ਜਿਹੜੇ ਉਹ ਰਾਜੇ ਉਹ ਵੀ ਬੰਦੀਖਾਨੇ ਤੋਂ ਛਡਾਏ, ਅਤੇ ਇਹਨੂੰ ਵੀ ਫਿਰ ਜਿਸ ਵੇਲੇ ਆਏ ਆਪਣੇ ਦਿੱਲੀ ਦੇ ਵਿੱਚ, ਅਤੇ ਇਹਨੂੰ ਵੀ ਇਹ ਵੀ ਕਿਹੜਾ ਮੰਨਦਾ ਸੀ ਪਹਿਲਾਂ, ਜਹਾਂਗੀਰ ਨਹੀਂ ਸੀ ਮੰਨਦਾ। ਅਤੇ ਉਹ ਤਖ਼ਤ 'ਤੇ ਬੈਠਾ, ਗੁਰੂ ਮਹਾਰਾਜ ਨੇ ਕਿਹਾ ਉਹ ਇਸ ਤਰ੍ਹਾਂ ਕਰਕੇ ਸਾਡਾ ਦੋਸ਼ੀ ਹੈ, ਉਹ ਸਾਡੇ ਪਿਤਾ ਨੂੰ ਇਸ ਤਰ੍ਹਾਂ ਤਸੀਹੇ ਦੇ ਕੇ ਉਹਨੂੰ ਸ਼ਹੀਦ ਕੀਤਾ ਆ, ਸਾਡੇ ਹਵਾਲੇ ਕਰ, ਇਹਨੇ ਕੁਛ ਨਾ ਨੁਕਰਜੀ ਕੀਤੀ। ਅਤੇ ਗੁਰੂ ਮਹਾਰਾਜ ਨੇ ਤੂੰ ਵੀ ਨਾਲ ਹੀ ਸੀ, ਜੋ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇਖਿਆ ਨਾ ਨਿਗਾਹ ਨਾਲ, ਅਤੇ ਲੱਗਾ ਡਿੱਗਣ ਤਖ਼ਤ ਤੋਂ ਕੰਬ ਕੇ, ਫਿਰ ਇਹਦੇ ਦਿਲ ਨੂੰ ਫਿਰ ਕਹਿੰਦਾ ਹੱਥ ਜੋੜੀ ਮਹਾਰਾਜ, ਬਸ ਕਹਿੰਦੇ ਚੰਗਾ ਨਹੀਂ ਤਾਂ ਹੁਣੇ ਤੈਨੂੰ ਕਰ ਦੇਣੀ ਸੀ ਠੀਕ, ਤੇਰੇ ਨਾਲ ਅੱਗੇ ਪ੍ਰਲੋਕ 'ਚ ਹਿਸਾਬ ਕਰਾਂਗੇ। ਪ੍ਰਲੋਕ 'ਚ ਹਿਸਾਬ ਕੀ ਕਰਨਾ, ਗੁਰੂ ਨਾਨਕ ਸਾਹਿਬ ਜੀ ਨੇ ਗੱਦੀ ਦਿੱਤੀ ਸੀ, ਜਿੰਨਾ ਚਿਰ ਤੁਸੀਂ ਨਿਆਂ ਕਰੋਗੇ ਰਹੋਗੇ, ਜੇ ਵਾਢੇ ਘਾਟੇ ਹੋਣਗੇ ਤਾਂ ਉਹਦੇ 'ਚ ਇਸ ਤਰ੍ਹਾਂ ਹੋਊ, ਇਹ ਅੱਗੇ ਕੁਛ ਹੋਊਗੀ, ਆਹ ਪਰਮੇਸ਼ਵਰ ਸਰੂਪ ਨੇ। ਅਤੇ ਫਿਰ ਇਨ ਹਵਾਲੇ ਇਹ ਕੀਤਾ ਸੀ। ਸੋ ਇਹ ਸਮਾਂ ਕਾਫੀ ਹੁੰਦਾ ਜਾ ਰਿਹਾ ਹੈ, ਅਤੇ ਇਹ ਸ਼ਬਦ ਆਇਆ, ਜੇ ਸ਼ਬਦ ਦੀ ਵਿਚਾਰ ਕਰੀਏ ਤਾਂ ਬਹੁਤ ਵੱਡਾ ਹੈ। ਅਤੇ ਇਸ ਦੇ ਵਿੱਚ ਤੀਰਥਾਂ ਦਾ ਜ਼ਿਕਰ ਹੈ, ਤੀਰਥ ਜਿਹੜੇ ਬਾਹਰ ਵੀ ਨੇ ਉਹ ਪਵਿੱਤਰ ਕਰਦੇ ਨਹਾਉਣ ਦੇ ਨਾਲ, ਅਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਇਹ ਤੀਰਥਾਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ, ਕਿਉਂਕਿ ਨਾਮ ਭਗਤੀ ਜਪਣ ਨਾਲ ਹੀ ਤੀਰਥ ਬਣੇ ਨੇ। ਸੋ ਇਹਦੇ ਵਿੱਚ ਉਹਦਾ ਮਹੱਤਵ ਦੱਸਿਆ ਸਾਰੀਆਂ ਦੇ ਵਿੱਚ, ਤ੍ਰਿਵੇਣੀ ਦਾ ਵੀ ਹੋਰ ਸਾਰੀ ਦਾ, ਉਹ ਸੰਖੇਪ ਦੇ ਨਾਲ। ਸੋ ਸਮਾਂ ਵੀ ਕਾਫੀ ਹੋ ਗਿਆ, ਮੈਂ ਤਾਂ ਤੁਹਾਡੇ ਦਰਸ਼ਨ ਹੋ ਗਏ, ਮੈਨਾਂ ਸਰੀਰ ਨਹੀਂ ਇਜਾਜ਼ਤ ਦਿੰਦਾ ਪੂਰੀ ਤਰ੍ਹਾਂ ਬੈਠ ਕੇ ਜਾਂ ਹੋਰ ਚੀਜ਼ ਹੈ, ਇਸ ਕਰਕੇ ਭੁੱਲ ਚੁੱਕ ਦੀ ਸੇਵਾ ਕਰਨੀ। ਅਤੇ ਗਿਆਨੀ ਹਰਭਜਨ ਸਿੰਘ ਜੀ, ਦੂਜੇ ਤਾਂ ਗਿਆਨੀ ਭੋਰਾ ਸਿੰਘ ਜੀ, ਹਰਦੇਵ ਸਿੰਘ ਜੀ, ਜਲੂਸ ਉਹ ਨਹੀਂ ਗਏ, ਉਹ ਵੀ ਗਿਆਨੀ ਜੀ 15 ਮਿੰਟ ਵਾਸਤੇ ਬੋਲਣਗੇ, ਗਿਆਨੀ ਹਰਭਜਨ ਸਿੰਘ ਹੋਣੀ, ਅਤੇ ਮਹਾਨ ਸਾਹਿਬ ਜੀ ਵੀ ਬੈਠੇ ਨੇ ਵੀ 15 ਮਿੰਟ ਵਾਸਤੇ ਬੋਲਣਗੇ, ਅਤੇ ਫਿਰ ਅਰਦਾਸ ਕਰ ਲਿਓ, ਗੁਰਚੁਕ ਦੀ ਸੇਵਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਕੁ ਹਾਜ਼ਰੀ ਤੁਹਾਡੀ ਕਰ ਸਕਦਾ ਸੀ, ਆ ਜਾਓ ਜੀ। ਗਿਆਨੀ ਜੀ, ਗਿਆਨੀ ਹਰਭਜਨ ਸਿੰਘ ਜੀ ਆ ਜਾਓ, ਦਰਸ਼ਨ ਦਿਓ। ਕੱਲ੍ਹ ਤੁਸੀਂ ਲੰਗਰ ਸੀ ਤੁਹਾਡਾ, ਜਲੂਸ ਨਿਕਲਿਆ, ਵੀ ਜਲੂਸਾਂ ਦੇ ਵਿੱਚ ਕਲਯੁਗ ਹੈ, ਕੰਮ ਦੋਏ ਹੁੰਦੇ ਨੇ, ਵਾਹਿਗੁਰੂ ਦਾ ਜਸ ਵੀ ਹੁੰਦਾ ਹੈ, ਅਤੇ ਹੋਰ ਵੀ ਇੱਥੇ ਤਾਂ ਚੰਗਾ ਤੁਸੀਂ ਕੰਟਰੋਲ ਕਰ ਲਿਆ, ਮਾਈ ਭਾਈ ਕਥਾ ਸੁਣਨ ਵਾਲੇ ਹੀ ਆਉਂਦੇ ਨੇ, ਕੋਈ ਬੀਬੀਆਂ ਬਹੁਤੇ ਸੂਟ ਪਾ ਕੇ ਦਿਖਾਉਣ ਵਾਸਤੇ ਨਹੀਂ ਕਥਾ ਸੁਣਨ ਆਉਂਦੀਆਂ, ਨਾ ਆਉਣ ਦੇਈਦੀ, ਦੂਜੇ ਵੀ ਆਉਂਦੇ ਨੇ, ਇਹ ਚੰਗਾ ਹੋ ਗਿਆ, ਅੱਗੇ ਨੂੰ ਘਾਟਾ ਵਾਟਾ ਸੋਚ ਲਿਓ, ਵਿਚਾਰ ਕਰ ਲਿਓ। ਸੁਣਿਆ ਜਲੂਸਾਂ ਦੇ ਵਿੱਚ ਵੀ ਕੱਲ੍ਹ ਹੁੰਦਾ ਰਿਹਾ ਹੋ ਜਾ ਵੀ ਸੰਸਾਰੀ ਖੇਡਾਂ ਵੀ, ਕਿਉਂਕਿ ਇੱਕ ਤਾਂ ਜਸ ਸੁਣਦੇ ਰਹੇ ਅੱਗੇ ਅੱਗੇ, ਪਿਛਲੇ ਜਿਹੜੇ ਸੀ ਉਹ ਆਪਣੀਆਂ ਟਰਾਲੀਆਂ ਪੜਾਉਂਦੇ ਰਹੇ ਬੀਬੀਆਂ ਅਤੇ ਬੀਬੇ, ਹੋਰ ਬਹੁਤਾ ਕੀ ਕਹਿਣਾ ਆ ਜਾਓ।